ਵਾਰ 39 ਪੌੜੀ 4 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਦਾਤਾਰ ਸਤਿਗੁਰੂ ਮੀਰੀ ਪੀਰੀ ਦੇ ਦਾਤਾ ਜੀ ਦੀ ਪਾਵਨ ਮਹਿਮਾ ਫੁਰਮਾਨ ਕਰਦਿਆਂ ਹੋਇਆਂ ਉਚਾਰ ਰਹੇ ਹਨ। ਗੁਰ ਗੋਬਿੰਦ ਖੁਦਾਏ ਪੀਰ, ਗੁਰ ਚੇਲਾ ਚੇਲਾ ਗੁਰ ਹੋਆ, ਨਿਰੰਕਾਰਿਆਕਾਰ ਕਰ, ਏਕੰਕਾਰ ਅਕਾਰ ਪਸ਼ੋਵਾ, ਓਅੰਕਾਰ ਅਕਾਰ ਲਖ, ਲਖ ਦਰਿਆਓ ਕਰਿੰਦੇ ਢੋਆ, ਲਖ ਦਰਿਆਓ ਸਮੁੰਦਰ ਵਿੱਚ, ਸੱਤ ਸਮੁੰਦਰ ਗੜਾੜ ਸਮੂਆ, ਲਖ ਗੜਾੜ ਕੜਾਹ ਵਿੱਚ, ਕ੍ਰਿਸ਼ਨ ਦਜਹ ਸੀਖ ਪਰੋਆ, ਬਾਵਨ ਚੰਦਨ ਬੂੰਦ ਏਕ, ਠੰਡੇ ਤੱਤੇ ਹੋਏ ਖਲੋਆ, ਬਾਵਨ ਚੰਦਨ ਲੱਖ ਲੱਖ, ਚਰਨ ਕਮਲ ਚਰਨ ਉਦਕ ਹੋਆ, ਪਾਰ ਬ੍ਰਹਮ ਪੂਰਨ ਬ੍ਰਹਮ, ਆਦ ਪੁਰਖ ਆਦੇਸ ਅਲੋਆ, ਹਰ ਗੋਬਿੰਦ ਗੁਰ ਸ਼ਤਰ ਚੰਦੋਆ, ਹਰ ਗੋਬਿੰਦ ਗੁਰ ਸ਼ਤਰ ਚੰਦੋਆ। ਕਹਿੰਦੇ ਗੁਰ ਗੋਬਿੰਦ ਖੁਦਾਏ ਪੀਰ, ਗੁਰ ਚੇਲਾ ਚੇਲਾ ਗੁਰ ਹੋਆ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਐਸੇ ਪੀਰ ਹਨ ਜਿਹੜੇ ਖੁਦਾ ਦਾ ਰੂਪ ਹਨ। ਗੁਰ ਗੋਬਿੰਦ ਖੁਦਾਏ ਪੀਰ, ਐਸੇ ਮਹਾਨ ਪੀਰ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦਾਤਾ ਵਿੱਚ ਅਤੇ ਖੁਦਾ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਗੁਰ ਚੇਲਾ ਚੇਲਾ ਗੁਰ ਹੋਆ, ਇਸ ਤਰ੍ਹਾਂ ਖੁਦਾ ਅਤੇ ਗੁਰੂ ਹਰਗੋਬਿੰਦ ਸਾਹਿਬ ਵਿੱਚ ਕੋਈ ਅੰਤਰ ਨਹੀਂ, ਜਿਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਉਹ ਭਰ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹਰੀ ਨਿਰੰਕਾਰ ਸਰੂਪ ਨੇ, ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਪੰਚਮ ਪਾਤਸ਼ਾਹ ਕੋਲੋਂ ਪ੍ਰਾਪਤ ਕਰ ਉਹਨਾਂ ਦਾ ਰੂਪ ਬਣ ਗਏ ਨੇ। ਗੁਰ ਚੇਲਾ ਚੇਲਾ ਗੁਰ ਹੋਆ, ਗੁਰੂ ਚੇਲਾ ਅਤੇ ਚੇਲਾ ਗੁਰੂ ਹੈ, ਭਾਵ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਰੂਪ ਹਨ। 6ਵੇਂ ਦਾਤਾਰ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਸਿੰਘਾਸਨ 'ਤੇ ਬਿਠਾ ਤਖ਼ਤ 'ਤੇ ਬਿਰਾਜਮਾਨ ਕਰ ਗੁਰੂ ਅਰਜਨ ਦੇਵ ਸਾਹਿਬ ਨੇ ਸੇਵਕ ਦੇ ਰੂਪ ਵਿੱਚ ਮੱਥਾ ਟੇਕਿਆ, ਗੁਰੂ ਦੇ ਰੂਪ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੰਘਾਸਨ 'ਤੇ ਬਿਠਾਇਆ। ਗੁਰੂ ਚੇਲਾ ਅਤੇ ਚੇਲਾ ਗੁਰੂ ਹੋ ਨਿਬੜਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਵੇਂ ਪਰਮੇਸ਼ਰ ਸਰੂਪ ਨੇ, ਉਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਸ ਖੁਦਾ ਪ੍ਰਭੂ ਦਾ ਸਰੂਪ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਸਰੂਪ ਨੇ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਹੀ ਇਸੇ ਤਰ੍ਹਾਂ ਲਗਾਤਾਰ ਚੱਲਦਿਆਂ ਚੱਲਦਿਆਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਬਿਰਾਜਮਾਨ ਹੋਈ। ਇਸ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਨਿਰੰਕਾਰ ਸਰੂਪ ਨੇ। ਨਿਰੰਕਾਰਿਆਕਾਰ ਕਰ, ਏਕੰਕਾਰ ਅਕਾਰ ਪਸ਼ੋਆ। ਕਹਿਣ ਲੱਗੇ ਜਿਹੜਾ ਨਿਰੰਕਾਰ ਹੈ, ਨਿਰੰਕਾਰ ਵਾਹਿਗੁਰੂ, ਨਿਰੰਕਾਰ ਦਾ ਭਾਵ ਹੈ ਨਿਰਅਕਾਰ। ਉਸ ਨਿਰਅਕਾਰ ਪਰਮਾਤਮਾ ਨੇ ਪਹਿਲਾਂ ਆਕਾਰ ਧਾਰਿਆ, ਸੰਸਾਰ ਜਗਤ ਰਚਿਆ ਅਤੇ ਸੰਸਾਰ ਜਗਤ ਰਚਣ ਤੋਂ ਬਾਅਦ ਫਿਰ ਉਸ ਨਿਰੰਕਾਰ ਪਰਮੇਸ਼ਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਇੱਕ ਐਸਾ ਆਕਾਰ ਕਿ ਇਸ ਧਰਤੀ ਦੇ ਉੱਤੇ ਆਪ ਹੀ ਉਹ ਨਿਰੰਕਾਰ, ਆਪ ਹੀ ਉਹ ਓਅੰਕਾਰ, ਆਪ ਹੀ ਉਹ ਏਕੰਕਾਰ, ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਸੰਸਾਰ ਜਗਤ ਵਿੱਚ ਪ੍ਰਗਟ ਹੋਇਆ ਹੈ। ਓਅੰਕਾਰ ਅਕਾਰ ਲੱਖ, ਲੱਖ ਦਰਿਆਓ ਕਰਿੰਦੇ ਢੋਆ। ਉਸ ਓਅੰਕਾਰ ਪਰਮਾਤਮਾ ਤੋਂ ਹੀ ਆ ਸੰਸਾਰ ਦੇ ਲੱਖਾਂ ਆਕਾਰ ਬਣੇ ਹਨ। ਪਰਮੇਸ਼ਰ ਨੇ ਹੀ ਸਾਰੀ ਦੀ ਸਾਰੀ ਸ੍ਰਿਸ਼ਟੀ ਜਗਤ ਕਾਇਨਾਤ ਨੂੰ ਪੈਦਾ ਕੀਤਾ ਹੈ। ਓਅੰਕਾਰ ਆਕਾਰ ਲੱਖ, ਇਹ ਲੱਖਾਂ ਹੀ ਜਿਤਨੇ ਆਕਾਰ ਸਾਨੂੰ ਨਜ਼ਰ ਆ ਰਹੇ ਨੇ, ਸਾਰੇ ਦੇ ਸਾਰੇ ਉਸ ਪਰਮੇਸ਼ਰ ਤੋਂ ਪੈਦਾ ਹੋਏ। ਲੱਖ ਦਰਿਆ ਉਹ ਕਰੇਂਦੇ ਢੋਆ, ਉਸ ਪਰਮਾਤਮਾ ਤੋਂ ਲੱਖਾਂ ਹੀ ਦਰਿਆ, ਭਾਵ ਜ਼ਿੰਦਗੀਆਂ ਦੇ ਦਰਿਆ, ਜੀਵ ਰੂਪੀ ਦਰਿਆ ਉਸ ਨਿਰੰਕਾਰ ਪਰਮੇਸ਼ਰ ਤੋਂ ਹੀ ਨਿਕਲੇ ਹਨ। ਕੀਤਾ ਪਸਾਓ ਇੱਕੋ ਕਵਾਓ, ਇਸ ਤੇ ਹੋਏ ਲੱਖ ਦਰਿਆ। ਇਹ ਲੱਖਾਂ ਜ਼ਿੰਦਗੀਆਂ ਦੇ ਦਰਿਆ ਉਸ ਨਿਰੰਕਾਰ ਪਰਮੇਸ਼ਰ ਤੋਂ ਹੀ ਸਾਜੇ ਗਏ, ਬਣਾਏ ਗਏ, ਉਸ ਸਿਰਜਣਹਾਰ ਨੇ ਹੀ ਘੜੇ ਹਨ। ਲੱਖ ਦਰਿਆ ਉਹ ਸਮੁੰਦਰ ਵਿੱਚ, ਸੱਤ ਸਮੁੰਦਰ ਗੜਾੜ ਸਮੂਹਾ। ਬੜੀ ਪਿਆਰੀ ਬਾਤ ਆਖੀ, ਕਹਿਣ ਲੱਗੇ ਲੱਖ ਦਰਿਆ ਉਹ ਸਮੁੰਦਰ ਵਿੱਚ, ਲੱਖਾਂ ਹੀ ਦਰਿਆ ਜਿਹੜਾ ਸੰਸਾਰੀ ਸਮੁੰਦਰ ਹੈ ਪਾਣੀ ਵਾਲਾ, ਉਸ ਦਾ ਪ੍ਰਮਾਣ ਦੇ ਰਹੇ ਨੇ। ਕਹਿਣ ਲੱਗੇ ਲੱਖਾਂ ਹੀ ਛੋਟੇ ਦਰਿਆ ਨਦੀਆਂ ਸਮੁੰਦਰ ਦੇ ਵਿੱਚ ਜਾ ਕੇ ਮਿਲਦੇ ਨੇ, ਤੇ ਸੱਤ ਸਮੁੰਦਰ ਗੜਾੜ ਸਮੂਹਾ, ਸੱਤੇ ਦੇ ਸੱਤੇ ਸਮੁੰਦਰ ਮਹਾਂਸਾਗਰ ਵਿੱਚ ਜਾ ਕੇ ਮਿਲ ਜਾਂਦੇ ਨੇ। ਇਸੇ ਤਰ੍ਹਾਂ ਲੱਖ ਗੜਾੜ ਕੜਾਹ ਵਿੱਚ, ਤ੍ਰਿਸ਼ਨਾ ਦੱਜੈ ਸੀਖ ਪਰੋਵਾ। ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਇਸੇ ਤਰ੍ਹਾਂ ਤ੍ਰਿਸ਼ਨਾ ਰੂਪੀ ਕੜਾਹੇ ਦੇ ਵਿੱਚ ਲੱਖਾਂ ਹੀ ਸਾਗਰ, ਤਰਸ਼ਾਲੂ, ਚਿੰਤਾ, ਝੋਰੇ, ਫਿਕਰ, ਇਹਨਾਂ ਵਿੱਚ ਗਰੱਸੇ ਹੋਏ ਲੋਕ ਸੜ ਰਹੇ ਆ। ਸਾਧ ਸੰਗਤ, ਜਿਹੜਾ ਭਾਈ ਗੁਰਦਾਸ ਜੀ ਨੇ ਬਚਨ ਆਖਿਆ ਲੱਖ ਗੜਾੜ ਕੜਾਹ ਵਿੱਚ, ਇਹ ਕੜਾਹ ਸ਼ਬਦ ਪਤਾ ਕਾਹਦੇ ਵਾਸਤੇ ਵਰਤਿਆ? ਕੜਾਇਆ, ਜਿਵੇਂ ਆਪਾਂ ਗੰਨੇ ਦਾ ਰਸ ਕੱਢ ਕੇ, ਗੰਨੇ ਨੂੰ ਵੇਲਣੇ 'ਚ ਪੀੜ ਕੇ ਫਿਰ ਉਸ ਤੋਂ ਗੁੜ ਬਣਾਉਂਦੇ। ਆਮ ਤੌਰ 'ਤੇ ਕੁਲਾੜੀ ਚੱਲਦੀ ਹੋਵੇ, ਵੇਲਣਾ ਚੱਲਦਾ ਹੋਵੇ ਗੰਨੇ ਪੀੜਨ ਵਾਲਾ, ਅਤੇ ਫਿਰ ਉਹ ਗੰਨੇ ਦਾ ਰਸ, ਗੰਨੇ ਦੀ ਰੋਹ ਜਿਹੜੀ, ਜਿਸ ਦੇ ਵਿੱਚ ਪਾ ਕੇ ਵੱਡੇ ਸਾਰੇ ਲੋਹੇ ਦੇ ਬਰਤਨ ਵਿੱਚ, ਅਤੇ ਉਸ ਨੂੰ ਅੱਗ ਦੇ ਉੱਤੇ ਰੱਖਿਆ ਜਾਂਦਾ, ਉਹਨੂੰ ਕੜਾਇਆ ਕਹਿੰਦੇ। ਵੱਡਾ ਸਾਰਾ ਕੋਈ ਵੀ ਬਰਤਨ ਹੋਵੇ, ਉਹਦੇ 'ਚ ਕੋਈ ਚੀਜ਼ ਪਾਈ, ਕਹਿੰਦੇ ਉੱਥੋਂ ਕੜਾਇਆ ਫੜ ਕੇ ਲਿਆ, ਬਈ ਉਹਦੇ ਵਿੱਚ ਆ ਦਾਲ ਪਾਈਏ, ਉਸ ਕੜਾਹੇ ਦੇ ਵਿੱਚ ਆ ਜਲੇਬੀਆਂ ਰੱਖੀਏ, ਉਸ ਕੜਾਹੇ ਦੇ ਵਿੱਚ ਆ ਲੱਸੀ ਪਾਈਏ, ਉਸ ਕੜਾਹੇ ਦੇ ਵਿੱਚ ਆ ਗੰਨੇ ਦਾ ਰਸ ਪਾਈਏ, ਰੋਹ ਪਾਈਏ। ਉਹਨੂੰ ਲੋਹੇ ਦੇ ਵੱਡੇ ਸਾਰੇ ਉਸ ਬਰਤਨ ਨੂੰ, ਜਿਸ ਦੇ ਵਿੱਚ ਗੰਨੇ ਦਾ ਰਸ, ਗੰਨੇ ਦੀ ਰੋਹ ਪਾ ਕੇ ਚੁੱਲ੍ਹੇ ਦੇ ਉੱਤੇ, ਮਾਫ ਕਰਨਾ, ਅੱਗ ਦੇ ਉੱਤੇ ਰੱਖ ਕੇ, ਅਤੇ ਫਿਰ ਗੁੜ ਤਿਆਰ ਕੀਤਾ ਜਾਂਦਾ, ਉਹਨੂੰ ਕੜਾਹਾ ਕਹਿੰਦੇ। ਭਾਈ ਗੁਰਦਾਸ ਜੀ ਦਾ ਬਚਨ ਕਹਿੰਦੇ ਤ੍ਰਿਸ਼ਨਾ ਰੂਪੀ ਕੜਾਹੇ ਦੇ ਵਿੱਚ ਇਸ ਮਨੁੱਖ ਦੇ ਅੰਦਰ ਲੱਖਾਂ ਹੀ ਚਿੰਤਾ, ਝੋਰੇ, ਫਿਕਰ ਅਤੇ ਵਿਸ਼ੇ ਵਿਕਾਰਾਂ ਦੀ ਅਗਨੀ ਮੱਚ ਰਹੀ ਆ। ਔਰ ਜਿਹੜੇ ਜੀਵ ਨੇ, ਜਿਵੇਂ ਸੀਖ ਦੇ ਵਿੱਚ ਮਾਸ ਪਰੋਇਆ ਹੁੰਦਾ ਨਾ, ਮਾਸ ਦੇ ਟੁਕੜੇ ਕਰਕੇ ਅਤੇ ਲੋਹੇ ਦੀ ਸੀਖ ਵਿੱਚ ਪਰੋ ਕੇ, ਅਤੇ ਉਹ ਮਾਸ ਵੇਚਣ ਵਾਲਾ ਬੰਦਾ ਜਿਹੜਾ ਉਹਨਾਂ ਨੂੰ ਤੰਦੂਰ ਦੇ ਵਿੱਚ ਸਾੜਦਾ ਹੈ, ਭੁੰਨਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਬੇਅੰਤ ਲੋਕ ਉਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਅਤੇ ਤ੍ਰਿਸ਼ਨਾ ਝੋਰਿਆਂ ਦੀ ਅੱਗ ਵਿੱਚ ਸੜ ਰਹੇ ਆ, ਭੁੱਜ ਰਹੇ ਆ। ਚਿੰਤਾ ਝੋਰਿਆਂ 'ਚ ਦੁਨੀਆਂ ਤੁਰੀ ਫਿਰਦੀ ਹੈ। ਬਾਵਨ ਚੰਦਨ ਬੂੰਦ ਇੱਕ, ਠੰਡੇ ਤੱਤੇ ਹੋਏ ਖਲੋਆ। ਇਹ ਸੰਸਾਰ ਦੇ ਜਿਤਨੇ ਜੀਵ ਵਿਸ਼ਿਆਂ ਵਿਕਾਰਾਂ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਨੇ, ਕਹਿਣ ਲੱਗੇ ਜੇ ਬਾਵਨ ਚੰਦਨ ਦੀ ਇੱਕ ਬੂੰਦ ਵੀ ਇਹਨਾਂ ਦੇ ਉੱਤੇ ਪੈ ਜਾਵੇ ਨਾ, ਇਹ ਸਾਰੇ ਦੇ ਸਾਰੇ ਠੰਡੇ ਹੋ ਸਕਦੇ, ਸ਼ਾਂਤ ਹੋ ਸਕਦੇ। ਭਾਵ ਲੱਖਾਂ ਲੋਕ ਜਿਵੇਂ ਤ੍ਰਿਸ਼ਨਾ ਦੇ ਕੜਾਹਿਆਂ ਵਿੱਚ ਪਏ ਮੱਚ ਰਹੇ, ਲੱਖਾਂ ਲੋਕ ਜਿਹੜੇ ਚਿੰਤਾ ਝੋਰਿਆਂ ਦੇ ਤੰਦੂਰ ਵਿੱਚ ਭੁੱਜ ਰਹੇ ਨੇ, ਸੜ ਰਹੇ ਨੇ, ਜਿਵੇਂ ਮਾਸ ਸੀਖ 'ਤੇ ਲੱਗਿਆ ਭੁੱਜਦਾ, ਇੱਦਾਂ ਲੋਕ ਭੁੱਜ ਰਹੇ, ਸੜ ਰਹੇ। ਪਰ ਬਾਵਨ ਚੰਦਨ ਦੀ ਇੱਕ ਵੀ ਬੂੰਦ ਠੰਡੀ ਇਹਨਾਂ ਦੇ ਉੱਤੇ ਜੇ ਪੈ ਜਾਏ, ਇਹਨਾਂ ਲੋਕਾਂ ਦੇ ਹਿਰਦਿਆਂ 'ਤੇ, ਇਹ ਠੰਡੇ ਠਾਰ 'ਤੇ ਸੀਤਲ ਹੋ ਸਕਦੇ ਆ। ਪੁੱਛਿਆ ਹੁਣ ਮਨੁੱਖ ਤਾਂ ਹੋ ਗਏ ਕੜਾਹਿਆਂ ਵਿੱਚ ਸੜਨ ਵਾਲੇ, ਮਨੁੱਖ ਤਾਂ ਹੋ ਗਏ ਤ੍ਰਿਸ਼ਨਾ ਦੇ ਤੰਦੂਰ ਦੇ ਵਿੱਚ ਭੁੱਜਣ ਅਤੇ ਸੜਨ ਵਾਲੇ, ਅਤੇ ਬਾਵਨ ਚੰਦਨ ਕੌਣ ਹੈ ਜਿਹੜਾ ਇਹਨਾਂ ਨੂੰ ਠੰਡਕ ਦੇਵੇ? ਉਹ ਫਿਰ ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਣਗੇ। ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਦਾ ਇੱਕ ਕਿਣਕਾ ਕਿਤੇ ਇਹਨਾਂ ਲੋਕਾਂ ਦੇ ਦਿਲਾਂ ਦੇ ਉੱਤੇ, ਹਿਰਦਿਆਂ ਦੇ ਉੱਤੇ ਪੈ ਜਾਏ, ਇਹਨਾਂ ਦੇ ਮਨ ਹਿਰਦੇ ਦੇ ਤਪ ਦੇ ਕੜਾਹੇ ਠੰਡੇ ਠਾਰ ਸੀਤਲ ਹੋ ਜਾਣਗੇ। ਸਤਿਗੁਰੂ ਜੀ ਦੀ ਇੱਕ ਬਖਸ਼ਿਸ਼ ਦਾ ਕਿਣਕਾ, ਸਤਿਗੁਰ ਦੇ ਇੱਕ ਸ਼ਬਦ ਦਾ ਕਿਣਕਾ, ਐਸਾ ਬਾਵਨ ਚੰਦਨ ਹੈ ਜਨਮਾਂ ਜਨਮਾਂਤਰਾਂ ਦੇ ਮੱਚਦੇ ਅਤੇ ਸੜਦੇ ਲੋਕਾਂ ਨੂੰ ਸੀਤਲ ਬਣਾ ਦਿੰਦਾ ਹੈ। ਬਚਨ ਕਹਿ ਰਹੇ ਨੇ ਬਾਵਨ ਚੰਦਨ ਲੱਖ ਲੱਖ, ਚਰਨ ਕਮਲ ਚਰਨੋਦਕ ਹੋਆ। ਕਹਿਣ ਲੱਗੇ ਬਾਮਨ ਚੰਦਨ ਜਿਸ ਦੀ ਇੱਕ ਬੂੰਦ ਨਾਲ ਇਹ ਤ੍ਰਿਸ਼ਨਾ ਦੇ ਕੜਾਏ ਵਿੱਚ ਤਪਦੇ ਜੀਵ ਠੰਡੇ ਹੋ ਸਕਦੇ ਹਨ। ਉਹ ਕੌਣ ਨੇ ਬਾਮਨ ਚੰਦਨ ਦੇਣ ਵਾਲੇ? ਆ ਲੱਖਾਂ ਲੋਕਾਂ ਨੂੰ ਸ਼ਾਂਤੀ ਤੇ ਟਿਕਾਅ ਬਖਸ਼ਣ ਵਾਲੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਕਮਲ। ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਦੀ ਬਖਸ਼ਿਸ਼ ਦਾ ਰਹਿਮਤ ਦਾ ਭੋਰਾ ਇਹਨਾਂ ਤਪਦੇ ਹੋਏ ਜੀਵਾਂ ਦੇ ਹਿਰਦਿਆਂ ਦੇ ਉੱਤੇ ਪੈ ਜਾਏ ਤਾਂ ਸਾਧ ਸੰਗਤ ਸਾਰੇ ਦੇ ਸਾਰੇ ਸੀਤਲ ਹੋ ਸਕਦੇ, ਸ਼ਾਂਤ ਹੋ ਸਕਦੇ। ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੀ ਬਖਸ਼ਿਸ਼ ਰਹਿਮਤ ਦਾ ਇੱਕ ਕਿਣਕਾ ਇਹਨਾਂ ਤ੍ਰਿਸ਼ਨਾ ਦੇ ਕੜਾਹਾਂ ਦੇ ਵਿੱਚ ਮੱਚ ਰਹੇ ਆ ਜਿਹੜੇ ਲੋਕ, ਇਹਨਾਂ ਨੂੰ ਸੀਤਲਤਾ ਤੇ ਠੰਡਕ ਦੇ ਸਕਦਾ। ਪਾਰ ਬ੍ਰਹਮ ਪੂਰਨ ਬ੍ਰਹਮ ਆਦਿ ਪੁਰਖ ਆਦੇਸ਼ ਅਲੋਆ। ਇਸ ਲਈ ਪਾਰ ਬ੍ਰਹਮ ਪੂਰਨ ਬ੍ਰਹਮ ਆਦਿ ਪੁਰਖ ਆਦੇਸ਼ ਅਲੋਆ। ਆਦਿ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਉਸ ਨਿਰੰਕਾਰ ਪ੍ਰਭੂ ਦਾ ਸਰੂਪ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਹੋਵੇ ਜਿਸ ਦੀ ਕਿਰਪਾ ਨਾਲ ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਪਰਮਾਤਮਾ ਨੂੰ ਇਹਨਾਂ ਗੁਰਸਿੱਖ ਪਿਆਰਿਆਂ ਨੇ ਵੇਖ ਲਿਆ। ਅਕਾਲ ਪੁਰਖ ਪਰਮੇਸ਼ਰ ਦਾ ਦੀਦਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਦੇ ਜੀਵਾਂ ਨੂੰ ਪ੍ਰਾਣੀਆਂ ਨੂੰ ਕਰਾ ਦਿੱਤਾ ਹੈ। ਗੁਰੂ ਨਾਨਕ ਦੇਵ ਸਾਹਿਬ ਦਾਤੇ ਦੇ ਚਰਨਾਂ ਤੇ ਹੋਵੇ ਨਮਸਕਾਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਕਮਲਾਂ ਵਿੱਚੋਂ ਮਿਲੇ ਆਨੰਦ ਤੇ ਰਸ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਹੀ ਛੇਵੇਂ ਜਾਮੇ ਦੇ ਵਿੱਚ ਜੋਤ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਅਖੀਰਲੀ ਤੁਕ ਵਿੱਚ ਇਹੀ ਫਰਮਾਨ ਕੀਤਾ, ਹਰਗੋਬਿੰਦ ਗੁਰਛਤਰ ਚੰਦੋਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਸੇ ਸਤਿਗੁਰੂ ਪਾਤਸ਼ਾਹ ਦੇ ਹਨ ਜਿਹੜੇ ਸਿੱਖੀ ਦੇ ਵਿੱਚ ਐਸੇ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਦਾ ਮੀਂਹ ਵਰਸਾ ਰਹੇ ਆ, ਜਿਹੜੇ ਆਪਣੇ ਸਿੱਖਾਂ ਦਾ ਕਲਿਆਣ ਕਰਦੇ। ਸ਼ਬਦ ਦਾਤਾ ਹੈ, ਛਤਰਪਤੀ ਹੈ, ਤੇ ਜਿਹੜਾ ਚੰਦੋਆ ਸ਼ਬਦ ਵਰਤਿਆ ਨਾ, ਇਸ ਗੁਰੂ ਹਰਗੋਬਿੰਦ ਸਾਹਿਬ ਦੇ ਚੰਦੋਏ ਰੂਪੀ ਸਤਿਗੁਰੂ ਦਾ ਸਿੱਖਾਂ ਨੂੰ ਆਸਰਾ ਹੈ। ਲੋਕ ਪਰਲੋਕ ਦੇ ਮੁਕਤੀ ਦਾਤਾ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਹਨਾਂ ਸਾਰਿਆਂ ਗੁਰਸਿੱਖਾਂ ਦੇ ਉੱਤੇ, ਸਾਰੀਆਂ ਸੰਗਤਾਂ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਖਸ਼ਿਸ਼ ਰੂਪੀ ਚੰਦੋਆ ਤਾਣਿਆ ਹੋਇਆ ਗੁਰਸਿੱਖਾਂ ਦੇ ਉੱਤੇ, ਜਿਸ ਕਰਕੇ ਇਹਨਾਂ ਗੁਰਸਿੱਖਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਹੈ, ਜਸ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਹਰਗੋਬਿੰਦ ਸਾਹਿਬ ਦੀ ਇਹ ਮਹਾਨ ਪਾਵਨ ਉਪਮਾ ਹੈ ਕਿ ਉਹਨਾਂ ਨੇ ਆਪਣੇ ਗੁਰਸਿੱਖ ਆਪਣੇ ਪਿਆਰਿਆਂ ਨੂੰ ਕਲਿਆਣ ਵੀ ਦਿੱਤਾ ਹੈ, ਮੁਕਤੀ ਦੀ ਦਾਤ ਵੀ ਦਿੱਤੀ ਹੈ। ਲੋਕ ਪ੍ਰਲੋਕ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੇਵਕਾਂ ਨੂੰ ਆਦਰ ਮਾਣ ਤੇ ਵਡਿਆਈ ਵੀ ਬਖਸ਼ਿਸ਼ ਕਰਦੇ ਹਨ। ਐਸੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਹੀ ਆਪਣੇ ਬਚਨ ਹਨ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰੇ ਉਪਕਾਰੀ। ਮਹਾਨ ਪਰੇ ਉਪਕਾਰੀ ਹਨ ਸਤਿਗੁਰੂ ਪਾਤਸ਼ਾਹ ਜਿਹੜੇ ਸੰਸਾਰ ਜਗਤ ਦੇ ਲੋਕਾਂ ਨੂੰ ਸੰਸਾਰ ਭਾਵ ਸਾਗਰ ਤੋਂ ਪਾਰ ਕਰਨ ਵਾਲੇ ਨੇ। ਗੁਰੂ ਸਵਾਰੇ ਸਤਸੰਗੀ ਜਨੋ, ਵਾਰ 39 ਪੌੜੀ 5 ਵਿੱਚ ਪਾਵਨ ਬਚਨ ਪ੍ਰਭੂ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ ਵਿੱਚ ਉਚਾਰਨ ਕਰਦਿਆਂ ਦੱਸਦੇ ਨੇ ਕਿ ਕਿਵੇਂ ਪਰਮੇਸ਼ਰ ਦੇ ਪਿਆਰੇ ਗੁਰੂ ਦੇ ਗੁਰਸਿੱਖ ਪਰਉਪਕਾਰੀ ਜੀਵਨ ਵਾਲੇ ਹਨ। ਸੂਰਜ ਦੇ ਘਰ ਚੰਦਰਮਾ ਵੈਰ ਵਿਰੋਧ ਉਠਾਵੈ ਕੇਤੇ। ਸੂਰਜ ਆਵੈ ਚੰਦਰ ਘਰ ਵੈਰ ਵਿਸਾਰ ਸੰਭਾਲੈ ਹੇਤੇ। ਜੋਤੀ ਜੋਤ ਸਮਾਏ ਕੈ ਪੂਰਨ ਪਰਮ ਜੋਤ ਚਿਤ ਚੇਤੇ। ਲੋਕ ਭੇਦ ਗੁਣ ਗਿਆਨ ਮਿਲ ਫਿਰਮ ਪਿਆਲਾ ਮਜਲਸ ਭੇਤੇ। ਛੇ ਰੁੱਤੀ ਛੇ ਦਰਸ਼ਨ ਇੱਕ ਸੂਰਜ ਗੁਰ ਗਿਆਨ ਸਮੇਤੇ। ਮਜ਼ਹਬ ਵਰਨ ਸਪਰਸ਼ ਕਰ ਅਸ਼ਟ ਧਾਤ ਇੱਕ ਧਾਤ ਸੋ ਖੇਤੇ। ਨੌ ਘਰ ਥਾਪੇ ਨਵੇਂ ਅੰਗ ਦਸਵਾਂ ਸੁੰਨ ਲੰਘਾਏ ਅਗੇਤੇ। नील अनिल अनाहदो निझर तार अपार सनेते वी इक ही अलेख लेख संख असंख न सतजुग तरेते चार वर्ण तम बोल रस देव करिंदा पशु परेते फकर देश क्यों मिले दमेते फकर देश क्यों मिले दमेते। प्रभु परमेश्वर दे प्यारियां दी वड्याई और सात संगत भाई साहब भाई गुरदास जी ज्योतिष दे ढंग नाल ज्योतिष दीयां दलीलां दे के समझाउंदे ने। कहण लगे सूरज दे घर चंद्रमा वैर विरोध उठावे केते। सूरज दे घर चंद्रमा जावे सूरज दे घर चंद्रमा पवे ते ज्योतिष दे अनुसार कहिंदे ने कई तरह दे वैर विरोध उठदे। ये ध्यान रखना रास बदलदी रहिंदी है। ये जिहड़े दिन दिहार भी बनते ना आपां कहिंदे आ संगरांद है मस्या आ पूर्णमाशी है ये दिन दिहार ने सारे इहनूं रास बदलना कहिंदे आ क्योंकि सूरज भी घूम रहा चंद्रमा भी घूम रहा धरती भी घूम रही है। जिवें आपां मस्या वाले दिन वेखदे ना उह रात हनेरी हुंदी है पूर्णमाशी वाले रात जिहड़ी है आपां देखदे उस दिन चाननी हुंदी सारा चंद्रमा पूरा हुंदा। ये सारी धरती भी घूम रही है सूरज भी घूम रहा चंद्रमा भी घूम रहा सारी कायनात विच जो कुछ परमेश्वर ने पैदा किया है ये उसकी सृष्टि दे विच सारे दे सारे अपनी अपनी जगह दे उत्ते चक्कर ला रहे। ज्योतिष विद्या दे अनुसार ये गल मनी गई है कि सूरज दे घर जदों चंद्रमा पैंदा है भाव रास बदलन वेले अमस्या जिसनों आप मस्या भी कह दें इनू आम तौर पर विद्वान अमावस कहिंदे आ अमस्या भी कहिंदे रास बदलन वेले मस्या दे विच सूरज दे घर चंद आवे ना तो कहिंदे आ भी खराबी हुंदी है। ज्योतिष विद्या का दृष्टांत देंदे ने दुनिया विच कई लड़ाई झगड़े ते वैर विरोध उठ खलोंदे आ कदों ध्यान नाल सुन लैना जदों सूरज दे घर चंद्रमा पवे सूरज दे घर चंद्रमा जावे रास बदलन वेले तां वैर विरोध। हुण उहदे तों उल्ट दसदे आ कहिंदे जे चंद दे घर सूरज पवे चंद दे घर सूरज जावे उस रास बदलन दे नाल तां सारे दे सारे वैर विरोध हट के संसार दे विच शांति हुंदी है। दस रहे ने सूरज आवै चंद्र घर वैर विसार संभालै हेते। जे चंद दे घर सूरज पवे तां वैर हट के हित प्यार है जिहड़ा उह वधदा है। हुण भाई गुरदास जी ने प्रमाण ज्योतिष दा दित्ता पर दसना की चाहुंदे ने कहिंदे इसे तरह संतां दे घर महापुरशां दे घर शक्ति आवे नाम सिमरन भजन बंदगी दी ताकत आवे ते उस शक्ति द्वारा उह संसार दियां लोकां दे उत्ते पारे उपकार करदे उह दुनिया नूं सुख दिंदे आ उह संसार नूं वड्याई बख्शदे आ उह टुटियां होईयां रूहां नूं परमात्मा नाल जोड़दे आ। जदों रब दे प्यारियां दे अंदर नाम सिमरन रूपी शक्ति आउंदी है तां उह संसार नूं आनंद बख्शदे आ। जिवें चंद दे घर सूरज आवे ते वैर विरोध हट जांदे आ इसे तरह गुरमुख जनां दे अंदर प्रभु दा नाम टिके परमात्मा दा सिमरन हिरदे च वसे उह फिर दुनिया दे वैर विरोध हटा के सारयां ते परोपकार करदे दुनिया दा भला करदे नाम सिमरन विच जोड़दे। पर दूसरा पक्ष जिहड़ा सी कि जे रास बदलन वेले सूरज दे घर चंद्रमा पवे ते कहिंदे फिर वैर विरोध वधदे आ। इसे तरह हंकारी दे घर विच संत जान तद खराबी होवे भाव हंकारी बंदा संतां महापुरशां दा कोई सत्कार नहीं करदा कोई माण इज्जत नहीं उहनां नूं दिंदा। साध संगत इसे तरह हंकारी बंदा जिहड़ा उह किसे दा भी सत्कार नहीं करदा उह अपने हंकार ते हौमे दे विच ग्रसिया रहिंदा है क्योंकि दुनिया विच बड़े बड़े हंकारी लोग अज भी तुहानूं मिलणगे जिहड़े संतां महापुरशां रब की बंदगी वालियां दी निंदिया करदे। इसलिए साध संगत संत जन सारियां दा भला करदे ने हंकारी पुरश जिहड़े आ उहनां किसे दा भला ते की करना उह संत जनां दा भी सत्कार मान जिहड़ा उह नहीं करदे। इह वख-वख बिरती है। ਵੱਖ ਵੱਖ ਸੋਚ ਹੈ ਸੰਤ ਜਨਾਂ ਦੀ ਤੇ ਹੰਕਾਰੀ ਪੁਰਸ਼ਾਂ ਦੀ। ਹੰਕਾਰੀ ਪੁਰਸ਼ ਹਉਮੈ ਦੇ ਵਿੱਚ ਗਰੱਸੇ ਹੋਏ ਭੈੜੇ ਬੋਲ ਬੋਲਦੇ ਆ, ਜਿਹੜੇ ਸੰਤ ਜਾਣਿਆ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਇਸੇ ਲਈ ਫੁਰਮਾਨ ਕਰਦੇ ਨੇ, ਜੋਤੀ ਜੋਤ ਸਮਾਇਕ ਪੂਰਨ ਪਰਮ ਜੋਤ ਚੇਤ ਚੇਤੇ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ, ਉਹਨਾਂ ਦੀ ਜਿਹੜੀ ਜੋਤ ਆ ਉਹ ਨਿਰੰਕਾਰ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਜੋਤੀ ਜੋਤ ਸਮਾਇਕ ਹੈ ਪੂਰਨ ਪਰਮ ਜੋਤ ਚੇਤ ਚੇਤੇ। ਉਸ ਨਿਰੰਕਾਰ ਪਰਮਾਤਮਾ ਪਰਮ ਜੋਤ, ਜਿਹੜੀ ਸਾਰਿਆਂ ਤੋਂ ਸ਼੍ਰੋਮਣੀ ਜੋਤ ਹੈ, ਉਸ ਨਿਰੰਕਾਰ ਪ੍ਰਭੂ ਨੂੰ ਚੇਤਦੇ ਨੇ, ਭਾਵ ਰੱਬ ਦੇ ਪਿਆਰੇ ਪਰਮਾਤਮਾ ਨੂੰ ਚੇਤੇ ਕਰਦੇ, ਪਰਮਾਤਮਾ ਦਾ ਸਿਮਰਨ ਕਰਦੇ ਨੇ, ਪਰਮਾਤਮਾ ਦੇ ਉੱਤੇ ਭਰੋਸਾ ਰੱਖਦੇ ਨੇ, ਉਸ ਵਾਹਿਗੁਰੂ ਦੇ ਉੱਤੇ ਨਿਸ਼ਚਾ ਰੱਖ ਕੇ ਉਹਦੇ ਨਾਲ ਪਿਆਰ ਪਾ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦੇ ਨੇ। ਪਰਮੇਸ਼ਰ ਵਿੱਚ ਹੀ ਉਹਨਾਂ ਦੀ ਜੋਤ ਲੀਨ ਹੋ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਦਾਸ ਨੇ ਬੇਨਤੀ ਕੀਤੀ ਹੈ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਪਰਮੇਸ਼ਰ ਦੇ ਪਿਆਰੇ ਜਿਹੜੇ ਪਰਮਾਤਮਾ ਦਾ ਚਿੰਤਨ ਕਰਦੇ ਹਨ, ਉਸੇ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ। ਲੋਕ ਭੇਦ ਗੁਣ ਗਿਆਨ ਮਿਲ, ਪਿਰਮ ਪਿਆਲਾ ਮਜਲਸ ਭੇਤੇ। ਪ੍ਰੇਮ ਦਾ ਪਿਆਲਾ, ਪ੍ਰੀਤ ਦਾ ਪਿਆਲਾ, ਸੰਤ ਜਨਾਂ ਦੀ ਮਜਲਸ। ਮਜਲਸ ਦਾ ਅਰਥ ਹੁੰਦਾ ਇਕੱਠ। ਪ੍ਰੇਮ ਦਾ ਪਿਆਲਾ ਸੰਤ ਜਨਾਂ ਦੀ ਮਜਲਸ ਵਿੱਚ ਬੈਠ ਕੇ ਪੀਂਦੇ ਆ। ਕੌਣ? ਪ੍ਰਭੂ ਦੇ ਪਿਆਰੇ। ਪਿਰਮ ਪਿਆਲਾ ਮਜਲਸ ਭੇਤੇ। ਪਰ ਕਹਿੰਦੇ ਲੋਕ ਗੁਣ ਤੇ ਗਿਆਨ ਦੇ ਸਾਰੇ ਭੇਤ ਸਮਝਦੇ ਆ। ਆ ਸੰਸਾਰ ਜਗਤ ਦੇ ਵਿੱਚ, ਲੋਕ ਦਾ ਮਤਲਬ ਸੰਸਾਰ, ਲੋਕ ਭੇਦ ਗੁਣ ਗਿਆਨ ਮਿਲ, ਲੋਕਾਂ ਦੇ ਭਾਵ ਸੰਸਾਰ ਦੇ ਸਾਰੇ ਗੁਣ ਤੇ ਗਿਆਨ ਦੇ ਸਾਰੇ ਭੇਤਾਂ ਨੂੰ ਸਮਝਦੇ ਆ। ਰੱਬ ਦੇ ਪਿਆਰੇ ਆਪਸ ਵਿੱਚ ਮਿਲ ਕੇ ਰੱਬ ਦੇ ਪ੍ਰੇਮ ਦਾ ਪਿਆਲਾ ਪੀਂਦੇ। ਕਿਹੜੇ ਕਿਹੜੇ ਗੁਣ ਅਸੀਂ ਆਪਣੇ ਦਿਲ 'ਚ ਧਾਰਨ ਕਰਨੇ ਆ, ਸੰਸਾਰ ਦੇ ਵਿੱਚ ਅਸੀਂ ਕੀ ਕਮਾਉਣਾ ਆ ਤੇ ਕੀ ਛੱਡਣਾ, ਕਿਹੜੇ ਗੁਣ ਆਪਣੇ ਹਿਰਦੇ 'ਚ ਵਸਾਉਣੇ ਨੇ ਤੇ ਕਿਹੜੇ ਔਗੁਣਾਂ ਨੂੰ ਤਿਆਗ ਦੇਣਾ ਆ, ਇਹ ਪਰਮੇਸ਼ਰ ਦੇ ਪਿਆਰੇ ਮਹਾਂਪੁਰਸ਼ਾਂ ਨੂੰ ਪਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਬਚਨ ਵੀ ਉਚਾਰਨ ਕੀਤਾ, ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਉਠਾ ਮੇਰੇ ਭਾਈ। ਇੱਦਾਂ ਮੈਂ ਆਪਣੇ ਅੰਤ ਸ਼ਕਰਨ ਦਾ ਇੱਕ ਨਗਰ ਪਿੰਡ ਵਸਾਉਣਾ ਕੀਤਾ। ਪੰਚ ਮਨਾਏ ਪੰਚ ਰਸਾਏ, ਪੰਜ ਮੈਂ ਮਨਾ ਲਿਆ ਤੇ ਪੰਜ ਮੈਂ ਰਸਾ ਲਿਆ। ਮਨਾਏ ਕੌਣ ਨੇ? ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਤੇ ਰਸਾਏ ਕਿਹੜੇ ਨੇ? ਘਰੋਂ ਕਿਹੜੇ ਕੱਢ ਦਿੱਤੇ ਆ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਪੰਚ ਵਸਾਏ ਪੰਚ ਗਵਾਏ, ਸੱਤ ਸੰਤੋਖ ਦਇਆ ਧਰਮ ਧੀਰਜ ਆਪਣੇ ਦਿਲ ਹਿਰਦੇ ਵਿੱਚ ਵਸਾ ਲਿਆ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਗਵਾ ਕੇ ਬਾਹਰ ਸੁੱਟ ਦਿੱਤੇ। ਇਸ ਲਈ ਜਿਹੜੇ ਗੁਰਮੁਖ ਜਨ ਨੇ, ਦਾਸ ਨੇ ਬੇਨਤੀ ਕੀਤੀ ਵੀ ਉਹਨਾਂ ਨੂੰ ਗੁਣ ਤੇ ਗਿਆਨ ਦੇ ਸਾਰੇ ਭੇਤਾਂ ਦਾ ਪਤਾ ਹੈ। ਗੁਰੂ ਕੋਲੋਂ ਕਿਹੜਾ ਗਿਆਨ ਲੈ ਕੇ ਮੈਂ ਪਰਮੇਸ਼ਰ ਦੇ ਘਰ ਤੱਕ ਪਹੁੰਚਣਾ ਤੇ ਸੰਸਾਰ ਜਗਤ ਵਿੱਚ ਕਿਹੜੇ ਕਿਹੜੇ ਗੁਣਾਂ ਦਾ ਮੈਂ ਧਾਰਨੀ ਹੋਣਾ ਹੈ, ਪ੍ਰਭੂ ਦੇ ਪਿਆਰੇ ਨੂੰ ਸਾਰੀ ਦੀ ਸਾਰੀ ਸਮਝ ਤੇ ਪਤਾ ਹੈ। ਛੇ ਰੁੱਤੀ ਛੇ ਦਰਸ਼ਨ ਇੱਕ ਸੂਰਜ ਗੁਰ ਗਿਆਨ ਸਮੇਤ। ਛੇ ਦੀਆਂ ਛੇ ਰੁੱਤਾਂ ਦੇ ਵਿੱਚ ਇੱਕ ਹੀ ਸੂਰਜ ਚੜ੍ਹਦਾ ਹੈ, ਭਾਵ ਰੁੱਤਾਂ ਛੇ ਨੇ ਸਾਲ ਦੇ ਵਿੱਚ ਤੇ ਸੂਰਜ ਇੱਕੋ ਹੀ। ਛੇ ਦਰਸ਼ਨਾਂ ਦੀ ਥਾਂ ਇੱਕੋ ਹੀ, ਆਪਣੇ ਗੁਰੂ ਨੂੰ ਹੀ ਸਾਰਿਆਂ ਤੋਂ ਵੱਡਾ ਗਿਆਨ ਸਮਝਦੇ। ਜਿਵੇਂ ਛੇ ਰੁੱਤਾਂ ਵਿੱਚ ਇੱਕ ਹੀ ਸੂਰਜ ਚੜ੍ਹਦਾ ਹੈ ਜਿਹੜੇ ਗੁਰਮੁਖ ਜਾਣੇ ਆ, ਉਹ ਇਸੇ ਤਰ੍ਹਾਂ ਜਿਵੇਂ ਛੇ ਸ਼ਾਸਤਰ ਨੇ, ਉਹ ਛੇ ਸ਼ਾਸਤਰਾਂ ਨੂੰ ਮੰਨਣ ਦੀ ਥਾਂ ਜਿਹੜੇ ਗੁਰਸਿੱਖ ਨੇ, ਉਹ ਛਿਆਂ ਸ਼ਾਸਤਰਾਂ ਦੇ ਪੁਜਾਰੀ ਨਹੀਂ ਗਏ। ਜਿਵੇਂ ਛੇ ਸ਼ਾਸਤਰਾਂ ਦਾ ਦਾਸ ਨੇ ਪਿੱਛੇ ਵੀ ਜ਼ਿਕਰ ਕੀਤਾ ਸੀ, ਛੇ ਸ਼ਾਸਤਰ ਨੇ ਵਿਸ਼ੇਸ਼ਕ, ਨਿਆਏ, ਸਾਂਖ, ਪਤੰਜਲ, ਮੀਮਾਂਸਾ ਤੇ ਵਿਦਾਂਤ। ਇਹਨਾਂ ਛੇ ਸ਼ਾਸਤਰਾਂ ਦੀ ਜਗ੍ਹਾ 'ਤੇ ਗੁਰੂ ਦਾ ਗਿਆਨ ਹੀ ਪ੍ਰਾਪਤ ਕਰਦੇ ਹਨ। ਜਿਵੇਂ ਛੇ ਰੁੱਤਾਂ ਵਿੱਚ ਇੱਕ ਹੀ ਸੂਰਜ ਚੜ੍ਹਦਾ ਹੈ ਅਤੇ ਛੇ ਸ਼ਾਸਤਰ ਜਿਹੜੇ ਨੇ ਉਹ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਉਪਦੇਸ਼ ਦਿੰਦੇ ਆ, ਪਰ ਜਿਹੜੇ ਗੁਰਸਿੱਖ ਗੁਰੂ ਪਿਆਰੇ ਨੇ ਉਹ ਕਹਿੰਦੇ ਵੱਖ ਵੱਖ ਰੁੱਤਾਂ ਅਤੇ ਵੱਖ ਵੱਖ ਸ਼ਾਸਤਰ ਸਿਮਰਤੀਆਂ ਜੋ ਮਰਜ਼ੀ ਹੋਣ, ਅਸੀਂ ਇੱਕ ਸੂਰਜ ਜਿਹੜਾ ਸਾਰਿਆਂ ਨੂੰ ਚਾਨਣ ਦਿੰਦਾ ਨਾ, ਉਹਦੀ ਤਰ੍ਹਾਂ ਅਸੀਂ ਇੱਕ ਆਪਣੇ ਸਤਿਗੁਰੂ ਜੀ ਦੇ ਉੱਤੇ ਹੀ ਭਰੋਸਾ ਰੱਖਦੇ ਹਾਂ। ਗੁਰੂ ਦਾ ਦਿੱਤਾ ਹੋਇਆ ਗਿਆਨ ਹੀ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੰਦਾ ਹੈ। ਸਾਨੂੰ ਕਿਸੇ ਵੀ ਹੋਰ ਵੇਦ ਸ਼ਾਸਤਰ ਆਦਿਕ ਦੀ ਕੋਈ ਜ਼ਰੂਰਤ ਨਹੀਂ ਹੈ। ਮਜ਼ਹਬ ਵਰਨ ਸਪਰਸ਼ ਕਰ ਅਸ਼ਟ ਧਾਤ ਇੱਕ ਧਾਤ ਸੋ ਖੇਤੇ। ਸਾਰੇ ਦੇ ਸਾਰੇ ਸੰਸਾਰ ਦੇ ਜਿੰਨੇ ਮਜ਼ਹਬ ਹੈ, ਜਿੰਨੇ ਮਤ ਹੈ ਅਤੇ ਜਿੰਨੇ ਸੰਸਾਰ ਦੇ ਵਰਨ ਹੈ, ਭਾਵੇਂ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਕਹਿਣ ਲੱਗੇ ਇਸੇ ਤਰ੍ਹਾਂ ਉਹਨਾਂ ਸਾਰਿਆਂ ਨੂੰ ਛੱਡ ਕੇ, ਧਿਆਨ ਰੱਖਣਾ, ਗੁਰਸਿੱਖ ਉਹਨਾਂ ਸਾਰੇ ਵਰਨਾ ਮਜ਼ਹਬਾਂ ਨੂੰ ਛੱਡ ਕੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਅਤੇ ਇਸ ਤਰ੍ਹਾਂ ਜੁੜਦੇ ਨੇ ਜਿਵੇਂ ਪਾਰਸ ਦੇ ਨਾਲ ਅੱਠ ਐਸੀਆਂ ਧਾਤਾਂ ਵਾਂ ਜੇ ਲਾ ਦਈਏ ਪਾਰਸ ਨਾਲ ਤਾਂ ਉਹ ਸੋਨਾ ਬਣ ਜਾਂਦੀਆਂ। ਗੁਰੂ ਦੇ ਸਿੱਖ ਆਪਣੇ ਸਤਿਗੁਰੂ ਪਾਰਸ ਦੇ ਚਰਨਾਂ ਨਾਲ ਜੁੜ ਕੇ ਸੋਨੇ ਦੀ ਤਰ੍ਹਾਂ ਸ਼ੁੱਧ ਅਤੇ ਨਿਰਮਲ ਹੋ ਜਾਂਦੇ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ। ਗੁਰੂ ਦੇ ਸਿੱਖਾਂ ਨੇ ਬਾਕੀ ਸਾਰੇ ਵਰਨ ਮਤ ਮਜ਼ਹਬ ਤਿਆਗ ਦਿੱਤੇ, ਉਹ ਗੁਰੂ ਪਾਰਸ ਦੇ ਚਰਨਾਂ ਨਾਲ ਲੱਗ ਕੇ ਸੋਨੇ ਦੀ ਤਰ੍ਹਾਂ ਨਿਰਮਲ ਅਤੇ ਸ਼ੁੱਧ ਜੀਵਨ ਵਾਲੇ ਬਣ ਗਏ। ਨੌ ਘਰ ਥਾਪੇ ਨਵੇਂ ਅੰਗ, ਦਸਵਾਂ ਸੁਨ ਲੰਘਾਏ ਅਗੇਤੇ। ਉਹ ਜਿਹੜੇ ਸੰਤ ਜਨ, ਉਹ ਜਿਹੜੇ ਮਹਾਂਪੁਰਸ਼ ਗੁਰੂ ਦੇ ਸਿੱਖ ਪਿਆਰੇ, ਗੁਰੂ ਪਾਰਸ ਨਾਲ ਲੱਗ ਕੇ ਸੋਨੇ ਦੀ ਨਿਆਈ ਹੋ ਗਏ। ਕਹਿਣ ਲੱਗੇ ਇਹ ਨੌ ਦੇ ਨੌ ਜਿਹੜੇ ਘਰ, ਭਾਵ ਨੌ ਦਰਵਾਜ਼ੇ ਆ ਜਿਹੜੇ ਸਾਡੇ ਆ ਤਨ ਦੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਉਸ ਦਾ ਜ਼ਿਕਰ ਕਰਦੇ। ਕਹਿੰਦੇ ਨੌ ਘਰ ਥਾਪੇ ਨਵੇਂ ਅੰਗ, ਦਸਵਾਂ ਸੁਨ ਲੰਘਾਏ ਅੰਗੇਤੇ। ਨੌ ਘਰ ਇਹ ਜਿਹੜੇ ਸਾਡੇ ਸਰੀਰ ਦੇ ਨੌ ਦਰਵਾਜ਼ੇ, ਭਾਵ ਦੋ ਅੱਖਾਂ ਨੇ ਅਤੇ ਦੋ ਨਾਸਾਂ ਨੇ, ਦੋ ਕੰਨ ਨੇ, ਇੱਕ ਮੂੰਹ ਹੈ ਅਤੇ ਦੋ ਗੁਪਤ ਇੰਦਰੇ ਹਨ। ਇਹ ਨੌ ਅੰਗ ਜੋ ਨਿਰੰਕਾਰ ਪਰਮੇਸ਼ਰ ਨੇ ਸਾਡੇ ਤਨ 'ਤੇ ਲਾਏ ਬਣਾਏ ਆ, ਇਹਨਾਂ ਸਾਰਿਆਂ ਤੋਂ ਅੱਗੇ ਲੰਘ ਜਾਂਦੇ ਆ ਗੁਰੂ ਦੇ ਸਿੱਖ, ਗੁਰਮੁਖ ਜਨ ਬ੍ਰਹਮ ਗਿਆਨੀ। ਅੱਗੇ ਲੰਘ ਜਾਣ ਦਾ ਮਤਲਬ ਅੱਖਾਂ ਬੁਰਾ ਨਹੀਂ ਵੇਖਦੀਆਂ, ਕੰਨ ਬੁਰਾ ਨਹੀਂ ਸੁਣਦੇ, ਜ਼ਬਾਨ ਬੁਰਾ ਨਹੀਂ ਬੋਲਦੀ। ਸਾਰੇ ਦੇ ਸਾਰੇ ਜਿੰਨੇ ਨੌ ਦਰਵਾਜ਼ੇ ਨੇ, ਕਹਿਣ ਲੱਗੇ ਸਮਝ ਲਓ ਇਹ ਬੰਦ ਹੋ ਗਏ, ਨੌ ਦੇ ਨੌ ਦਰਵਾਜ਼ੇ ਹੋ ਗਏ ਬੰਦ ਅਤੇ ਦਸਵਾਂ ਖੁੱਲ੍ਹ ਗਿਆ। ਅਧਿਆਤਮਿਕ ਗਿਆਨ ਦਾ ਜਿਹੜਾ ਦਸਵਾਂ ਦੁਆਰ ਸੀ, ਕਹਿੰਦੇ ਉਹ ਉਹਨਾਂ ਦਾ ਖੁੱਲ੍ਹਿਆ ਹੋਇਆ, ਜਿਨ੍ਹਾਂ ਦੁਆਰਾ ਵਿਸ਼ੇ ਵਿਕਾਰ, ਇਹ ਜਿਹੜੇ ਸਾਡੇ ਦਰਵਾਜ਼ੇ, ਇਹਨਾਂ ਦੁਆਰਾ ਹੀ ਵਿਸ਼ੇ ਵਿਕਾਰ ਸਾਡੇ ਅੰਦਰ ਜਾਂਦੇ। ਅੱਖਾਂ ਤੱਕਦੀਆਂ ਨੇ ਅਤੇ ਵਿਕਾਰ ਅੰਦਰ ਚੱਲ ਜਾਂਦੇ, ਕੰਨ ਸੁਣਦੇ ਆ, ਨੱਕ ਸੁੰਘਦਾ, ਜ਼ਬਾਨ ਤਰ੍ਹਾਂ ਤਰ੍ਹਾਂ ਦੇ ਚਸਕਿਆਂ 'ਚ ਗਲਤਾਨ ਆ। ਇਹਨਾਂ ਨੌ ਦਰਵਾਜ਼ਿਆਂ ਰਾਹੀਂ ਹੀ ਸਾਰੇ ਦੇ ਸਾਰੇ ਵਿਕਾਰ ਅਤੇ ਪਾਪ ਜਿਹੜੇ ਨੇ ਉਹ ਸਾਡੇ ਹਿਰਦੇ ਤੱਕ ਜਾਂਦੇ ਆ। ਜਿਹੜਾ ਦਸਵਾਂ ਦੁਆਰ ਹੈ ਨਾ, ਉਹ ਐ ਸੁੰਨ ਸਮਾਧ ਪਰਮੇਸ਼ਰ ਨੇ ਬਣਾਇਆ। ਜਦੋਂ ਇਹ ਨੌ ਦੇ ਨੌ ਬੰਦ ਹੋ ਜਾਂਦੇ ਆ, ਇਹਨਾਂ ਦੁਆਰਾ ਵਿਸ਼ੇ ਵਿਕਾਰ ਬੰਦ ਹੋਣ ਦਾ ਮਤਲਬ ਇਹ ਨਹੀਂ ਕਿ ਅੱਖਾਂ ਵੇਖਣ ਨਾ, ਕੰਨ ਸੁਣਨ ਨਾ, ਬੰਦ ਹੋਣ ਦਾ ਮਤਲਬ ਕਿ ਵਿਸ਼ਿਆਂ ਵਿਕਾਰਾਂ ਪਾਪਾਂ ਵਾਲੇ ਪਾਸਿਓਂ ਜਦੋਂ ਇਹ ਬੰਦ ਹੋ ਜਾਂਦੇ ਆ, ਫਿਰ ਅੰਦਰਲਾ ਦਸਵਾਂ ਖੁੱਲ੍ਹ ਜਾਂਦਾ। ਉੱਥੇ ਅੱਗੇ ਤੱਕ ਗੁਰੂ ਦੇ ਪਿਆਰੇ ਸੁਰਤ ਬਿਰਤੀ ਕਰਕੇ ਪਹੁੰਚ ਜਾਂਦੇ ਨੇ, ਜਿੱਥੇ ਹਿਰਦੇ ਵਿੱਚ ਨਿਰੰਕਾਰ ਪਰਮਾਤਮਾ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਉੱਥੋਂ ਤੱਕ ਗੁਰਸਿੱਖ ਪਿਆਰੇ ਜਾ ਕੇ ਪਰਮਾਤਮਾ ਨਾਲ ਫਿਰ ਸਾਂਝ ਪਾ ਲੈਂਦੇ ਨੇ। ਨੀਲ ਅਨੀਲ ਅਨਾਹਦ ਨਿਜਰ ਧਾਰ ਅਪਾਰ ਸਨੇਤੇ। ਨੀਲ ਅਨੀਲ ਸ਼ਬਦ ਜਿਹੜਾ ਨਾ, ਇਹ ਗਿਣਤੀ ਵਾਸਤੇ ਵਰਤਿਆ। ਜਿਵੇਂ ਆਪਾਂ ਕਹਿੰਦੇ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਦਹਿ ਹਜ਼ਾਰ, ਲੱਖ, ਕਰੋੜ, ਅਰਬ, ਖਰਬ, ਇੱਕ ਆਦਿਕ ਰਕਮਾਂ ਜਿਹੜੀਆਂ ਆਪਾਂ ਗਿਣਦੇ ਹਾਂ, ਜਿਵੇਂ ਆਪਾਂ ਮਿਲੀਅਨ, ਬਿਲੀਅਨ ਆਦਿਕ ਕਹਿੰਦੇ ਹਾਂ, ਇਸੇ ਤਰ੍ਹਾਂ ਨੀਲ ਅਨੀਲ ਜਦੋਂ ਇਸ ਤਰ੍ਹਾਂ ਦੇ ਲਫ਼ਜ਼ ਆਉਣੇ ਤਾਂ ਭਾਵ ਗਿਣਤੀ ਤੋਂ ਬਹੁਤ ਅੱਗੇ। ਸਤਿਗੁਰੂ ਨੇ ਇਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅਸੰਖ ਵੀ ਵਰਤਿਆ। ਸੰਖਿਆ ਤੋਂ ਰਹਿਤ, ਜਿਸ ਦੀ ਸੰਖਿਆ ਨਾ ਕੀਤੀ ਜਾ ਸਕਦੀ ਹੋਵੇ ਉਹਨੂੰ ਬਾਣੀ ਚ ਅਸੰਖ ਵੀ ਆਖਿਆ। ਜਿਵੇਂ ਜਪਜੀ ਸਾਹਿਬ ਵਿੱਚ ਇਹ ਸ਼ਬਦ ਸਤਿਗੁਰੂ ਜੀ ਨੇ ਬਹੁਤ ਵਾਰੀ ਵਰਤਿਆ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਕ। ਇਸ ਲਈ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਨੀਲ ਅਨੀਲ ਗਿਣਤੀ ਤੋਂ ਪਾਰ ਹੋ ਕੇ ਕਹਿੰਦੇ ਜਿਹੜੇ ਗੁਰਸਿੱਖ ਨੇ ਇੱਕ ਰਸ ਅਨਹਦ ਦੀ ਧੁਨ ਵਿੱਚ, ਸ਼ਬਦ ਦੇ ਰਸ ਵਿੱਚ ਜਿਹੜੇ ਗੁਰੂ ਦੇ ਸਿੱਖ ਆ ਉਹ ਲੱਗ ਜਾਂਦੇ ਆ, ਉਸ ਅਪਰ ਅਪਾਰ ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾ ਲੈਂਦੇ। ਭਾਵ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਗੁਰਸਿੱਖ ਗੁਰਮੁਖ ਪਿਆਰੇ ਲੀਨਤਾ ਪ੍ਰਾਪਤ ਕਰ ਲੈਂਦੇ ਨੇ, ਜਿੱਥੇ ਜਾ ਕੇ ਫਿਰ ਉਹਨਾਂ ਦੇ ਅੰਦਰ ਨਾਮ ਅੰਮ੍ਰਿਤ ਦਾ, ਪਰਮੇਸ਼ਰ ਦੇ ਸਿਮਰਨ ਬੰਦਗੀ ਦਾ ਅੰਮ੍ਰਿਤ ਝਰਦਾ ਹੈ। ਵੀਹ ਇੱਕੀ ਅਲੇਖ ਲੇਖ, ਸੰਖ ਅਸੰਖ ਨਾ ਸਤਿਯੁਗ ਤਰੇਤੇ। ਵੀਹ ਇੱਕੀ ਤੋਂ ਪਾਰ, ਵੀਹ ਇੱਕੀ ਤੋਂ ਪਾਰ ਭਾਈ ਗੁਰਦਾਸ ਜੀ ਦਾ ਭਾਵ ਕਿ ਆ ਸੰਸਾਰ ਦੀਆਂ ਸਾਰੀਆਂ ਮੋਹ ਮਾਇਆ ਪਦਾਰਥਵਾਦ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਸਾਰੀਆਂ ਬਿਰਤੀਆਂ ਤੋਂ ਪਾਰ ਜਾ ਕੇ ਜਿਹੜਾ ਗੁਰਸਿੱਖ ਆ ਉਹ ਤੁਰਿਆ ਪਦ ਦੇ ਵਿੱਚ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ, ਜਿਸ ਨੂੰ ਬਾਣੀ ਚ ਤੁਰਿਆ ਪਦ ਵੀ ਆਖਿਆ, ਤੀਨ ਵਿਆਪਕ ਹੈ ਜਗਤ ਕੋ ਤੁਰਿਆ ਪਾਵੈ ਕੋਈ, ਇਸ ਨੂੰ ਸਹਿਜ ਅਵਸਥਾ ਵੀ ਆਖਿਆ। ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ, ਇਸ ਨੂੰ ਚੌਥਾ ਪਦ ਵੀ ਆਖਿਆ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਮਹਾਂਪੁਰਸ਼ ਨੇ ਨਾ ਸਾਧ ਸੰਗਤ, ਉਹ ਸਾਰੇ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਪਾਪਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਅਤੇ ਇਹਨਾਂ ਪੰਜਾਂ ਤੱਤਾਂ ਦੀਆਂ ਸਭ ਬਿਰਤੀਆਂ ਸੋਚਾਂ ਤੋਂ ਅੱਗੇ ਨਿਕਲ ਜਾਂਦੇ ਔਰ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੇ, ਲੇਖੇ ਤੋਂ ਅਲੇਖ ਹੋ ਜਾਂਦੇ, ਕੋਈ ਵੀ ਉਹਨਾਂ ਕੋਲੋਂ ਲੇਖਾ ਨਹੀਂ ਮੰਗ ਸਕਦਾ। ਸੰਖ ਅਸੰਖ ਨਾ ਸਤਿਯੁਗ ਤਰੇਤੇ, ਯੁੱਗਾਂ ਆਦਿਕਾਂ ਦੀਆਂ ਗੱਲਾਂ ਵੀ ਖਤਮ ਉਹਨਾਂ ਦੀ। ਸੰਖ ਤੋਂ ਅਸੰਖ ਭਾਵ ਮਨੁੱਖੀ ਗਿਣਤੀਆਂ ਤੋਂ ਪਾਰ, ਉਹਨਾਂ ਦੇ ਆਤਮਿਕ ਜੀਵਨ ਦੀ ਅਵਸਥਾ ਇੰਨੀ ਉੱਚੀ ਹੈ ਵੀ ਜਿਸ ਦੀ ਕੋਈ ਹੱਦ ਨਹੀਂ ਹੈ, ਉਸ ਤੋਂ ਵੀ ਪਾਰ ਹੋ ਜਾਂਦੇ ਨੇ। ਐਸਾ ਕਿ ਸਤਿਯੁਗ ਕੀ ਹੈ, ਤਰੇਤਾ ਦੁਆਪਰ ਕੀ ਹੈ, ਸਤਿਯੁਗ ਦੇ ਵਿੱਚ ਕੈਸਾ ਜੀਵਨ ਸੀ ਲੋਕਾਂ ਦਾ, ਤਰੇਤਾ ਦੁਆਪਰ ਤੇ ਕਲਯੁਗ ਵਿੱਚ ਕਿੰਨਾ ਦਾ ਕਿਸ ਤਰ੍ਹਾਂ ਦਾ ਜੀਵਨ ਆ, ਇਹਨਾਂ ਸਭ ਬਿਰਤੀਆਂ ਤੋਂ ਅੱਗੇ ਨਿਕਲ ਜਾਂਦੇ ਆ, ਉਹ ਯੁੱਗਾਂ ਦੀ ਕੈਦ ਤੋਂ ਵੀ ਪਾਰ ਹੋ ਜਾਂਦੇ ਆ। ਹੋਰ ਸਪਸ਼ਟ ਦੱਸ ਕਰਦੇ, ਜਿਵੇਂ ਦਾਸ ਨੇ ਬੇਨਤੀ ਕੀਤੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੇ ਉੱਚੇ ਉੱਠੇ ਖਲੋਤੇ, ਪੰਜੇ ਤੱਤ ਧਰਤੀ ਆਕਾਸ਼ ਹਵਾ ਅੱਗ ਪਾਣੀ ਇਹਨਾਂ ਤੋਂ ਵੀ ਸੁਰਤ ਬਿਰਤੀ ਕਰਕੇ ਉੱਚੇ ਉੱਠ ਖਲੋਤੇ, ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਤੋਂ ਵੀ ਆਪਣੀ ਬਿਰਤੀ ਨੂੰ ਉੱਤੇ ਲੈ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਨਿਰਲੇਪ ਹੋ ਗਏ। ਇਸੇ ਤਰ੍ਹਾਂ ਉਹ ਯੁੱਗਾਂ ਦੀਆਂ ਗਿਣਤੀਆਂ ਮਿਣਤੀਆਂ ਤੋਂ ਵੀ ਅਗਾਂਹ ਚਲੇ ਜਾਂਦੇ। ਹੁਣ ਖਿਆਲ ਨਾਲ ਬੇਨਤੀ ਸੁਣਿਓ ਜੀ, ਹੋਰ ਸਪਸ਼ਟ ਕਰਦੇ, ਬੜੀ ਇਹ ਗਹਿਰੀ ਪੰਕਤੀ ਹੈ ਸਾਧ ਸੰਗਤ ਜੋ ਭਾਈ ਗੁਰਦਾਸ ਜੀ ਨੇ ਇਹ ਉਚਾਰਨ ਕੀਤੀ ਹੈ। ਬ੍ਰਹਮ ਗਿਆਨੀ ਸਾਧੂ ਦੀ ਮਹਾਂਪੁਰਸ਼ਾਂ ਦੀ ਬਿਰਤੀ ਦੱਸਦੇ ਵੀ ਕਿੱਥੋਂ ਤੱਕ ਹੈ। ਜਿਹੜਾ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਹੈ ਸਾਧ ਸੰਗਤ, ਪਰਮੇਸ਼ਰ ਵਾਹਿਗੁਰੂ ਦੇ ਉੱਤੇ ਪੰਜਾਂ ਤੱਤਾਂ ਦਾ ਕੋਈ ਅਸਰ ਹੈ? ਧਰਤੀ ਆਕਾਸ਼ ਹਵਾ ਅੱਗ ਪਾਣੀ, ਰੱਬ ਨੂੰ ਇਹਨਾਂ ਦੀ ਕੋਈ ਲੋੜ ਹੈ? ਸਾਨੂੰ ਸੰਸਾਰੀਆਂ ਨੂੰ ਤਾਂ ਲੋੜ ਹੈ ਜਗਿਆਸੂਆਂ, ਅਸੀਂ ਧਰਤੀ ਤੇ ਰਹਿਣਾ ਹਵਾ ਸਵਾਸ ਲੈਣ ਵਾਸਤੇ ਚਾਹੀਦੀ ਹੈ ਸਾਨੂੰ ਤਾਂ, ਸਾਨੂੰ ਤਾਂ ਧਰਤੀ ਹਵਾ ਅੱਗ ਪਾਣੀ ਆਕਾਸ਼ ਸਭ ਕੁਝ ਚਾਹੀਦਾ ਜੀਂਦੇ ਰਹਿਣ ਵਾਸਤੇ, ਅਸੀਂ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਵਿਚਰ ਰਹੇ ਹਾਂ। ਜਿਹੜਾ ਪਰਮੇਸ਼ਰ ਹੈ ਉਹਨੂੰ ਉਹ ਸਾਰਿਆਂ ਤੋਂ ਰਹਿ ਤੇ ਨਿਰਲੇਪ ਵਾ, ਕਿਉਂਕਿ ਜਦੋਂ ਇਹ ਸ੍ਰਿਸ਼ਟੀ ਨਹੀਂ ਵੀ ਸੀ ਬਣੀ, ਪਰਮਾਤਮਾ ਤੇ ਉਸ ਵਕਤ ਵੀ ਹੈਗਾ ਸੀ, ਜਦੋਂ ਇਹ ਧਰਤੀ ਆਕਾਸ਼ ਹਵਾ ਅੱਗ ਪਾਣੀ ਕੁਛ ਵੀ ਨਹੀਂ ਸੀਗਾ, ਪਰਮਾਤਮਾ ਤਾਂ ਉਸ ਵਕਤ ਵੀ ਸੀਗਾ, ਤੇ ਜਦੋਂ ਇਹ ਧਰਤੀ ਆਕਾਸ਼ ਹਵਾ ਅੱਗ ਪਾਣੀ ਰਜੋ ਗੁਣ ਤਮੋ ਗੁਣ ਸਤੋ ਗੁਣ ਆਦਿ ਕੁਛ ਵੀ ਨਹੀਂ ਹੋਣਗੇ, ਜਦੋਂ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਕੋਈ ਯੁੱਗ ਨਹੀਂ ਸੀ ਹੈਗਾ, ਪਰ ਰੱਬ ਤਾਂ ਉਦੋਂ ਵੀ ਹੈਗਾ ਸੀ, ਤੇ ਜਦੋਂ ਇਹ ਯੁੱਗ ਨਹੀਂ ਹੋਣਗੇ, ਇਹ ਪੰਜੇ ਤੱਤ ਨਹੀਂ ਹੋਣਗੇ, ਮਾਇਆ ਦੇ ਸਾਰੇ ਗੁਣ ਨਹੀਂ ਹੋਣਗੇ, ਰੱਬ ਉਦੋਂ ਵੀ ਹੋਏਗਾ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀ ਤੱਤ ਵੇਤਾ ਮਹਾਂਪੁਰਸ਼ ਨੇ, ਉਹ ਪਰਮਾਤਮਾ ਵਰਗੇ ਹੋ ਜਾਂਦੇ, ਪਰਮੇਸ਼ਰ ਜੈਸੇ ਹੋ ਜਾਂਦੇ, ਉਹਨਾਂ ਦੀ ਸੁਰਤ ਉਹਨਾਂ ਦੀ ਬਿਰਤੀ ਪਰਮਾਤਮਾ ਵਿੱਚ ਲੀਨ ਅਭੇਦ ਹੋ ਜਾਂਦੀ, ਉਹ ਇਹਨਾਂ ਸਭ ਮੋਹ ਮਾਇਆ ਪਦਾਰਥਵਾਦ ਤੇ ਇਹਨਾਂ ਤੱਤਾਂ ਤੋਂ ਵੀ ਸੁਰਤ ਬਿਰਤੀ ਕਰਕੇ ਉੱਚੇ ਉੱਠ ਖਲੋਂਦੇ। ਆਓ ਸਾਧ ਸੰਗਤ ਇੱਕ ਹੋਰ ਆਪ ਜੀ ਨੂੰ ਦਲੀਲ ਦਿਆਂ, ਬਾਤ ਹੋਰ ਸਪਸ਼ਟ ਕਰਨੀ ਚਾਹੁੰਦਾ, ਕਿਉਂਕਿ ਇਹ ਜਿਹੜੀ ਪੰਕਤੀ ਬੜੀ ਪਿਆਰੀ ਭਾਈ ਗੁਰਦਾਸ ਜੀ ਨੇ ਰੱਬ ਦੇ ਪਿਆਰਿਆਂ ਦਾ ਜੀਵਨ ਦੱਸਿਆ ਹੋਇਆ। ਸਤਿਕਾਰਯੋਗ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜਾ ਭਿੰਡਰਾਂ ਵਾਲਾ ਸ਼ਬਦ ਆਪਾਂ ਵਰਤਦੇ ਹਾਂ ਨਾ ਜੀ, ਇਹ ਸੰਤ ਸੁੰਦਰ ਸਿੰਘ ਜੀ ਹੋਰਾਂ ਤੋਂ ਇਹ ਦਮਦਮੀ ਟਕਸਾਲ ਦੇ ਨਾਲ ਲੱਗਾ, ਕਿਉਂਕਿ ਉਹ ਭਿੰਡਰਾਂ ਨਗਰ ਦੇ ਸੀ। ਇੱਕ ਨਗਰ ਹੈ ਬੋਪਰ ਆਏ, ਉੱਥੇ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਉਹਨਾਂ ਨੇ ਅਕਾਲ ਚਲਾਣਾ ਕੀਤਾ। ਦਾਸ ਵੀ ਲੁਧਿਆਣੇ ਰਹਿੰਦਾ, ਸਾਡੇ ਲੁਧਿਆਣੇ ਤੋਂ ਉਹ ਨਗਰ ਬੋਪਰ ਆਏ, ਬਹੁਤਾ ਦੂਰ ਨਹੀਂ ਹੈ, ਸਾਡੇ ਤੋਂ ਨੇੜੇ ਹੈ ਰਾਏਕੋਟ, ਰਾਏਕੋਟ ਦੇ ਨੇੜੇ ਹੈ ਨਗਰ ਬੋਪਰ ਆਏ। ਉੱਥੇ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਸੀ ਸੰਤ ਸੁੰਦਰ ਸਿੰਘ ਜੀ ਹੋਰਾਂ ਨੇ। ਥੋੜ੍ਹੀ ਦੇਰ ਉਹਨਾਂ ਦਾ ਸਰੀਰ ਢਿੱਲਾ ਰਿਹਾ, ਬਿਮਾਰ ਸਨ ਥੋੜ੍ਹੇ, ਕਮਰੇ ਦੇ ਵਿੱਚ ਲੰਮੇ ਪਏ। ਗੁਰੂ ਕੇ ਸਿੰਘ ਗੁਰਮੁਖ ਪਿਆਰੇ ਕੋਲ ਸਨ, ਸਰੀਰ ਥੋੜ੍ਹਾ ਜਿਹਾ ਜ਼ਿਆਦਾ ਢਿੱਲਾ ਹੋਇਆ ਅਤੇ ਡਾਕਟਰ ਨੂੰ ਬੁਲਾਇਆ, ਕਿਹਾ ਵੀ ਡਾਕਟਰ ਸਾਹਿਬ ਮਹਾਂਪੁਰਸ਼ਾਂ ਨੂੰ ਕਰੋ ਚੈੱਕ ਵੀ ਸਰੀਰ ਦੀ ਕੀ ਅਵਸਥਾ ਹੈ, ਇਹਨਾਂ ਦੀ ਕੋਈ ਦਵਾਈ ਦਿਓ, ਟੀਕਾ ਲਾਓ, ਇਹੋ ਕੁਛ ਹੁੰਦਾ ਆਮ ਸੰਸਾਰੀ ਬੰਦਿਆਂ ਦਾ ਉਦਮ ਉਪਰਾਲਾ। ਅਤੇ ਆਮ ਤੌਰ 'ਤੇ ਜਿਹੜੇ ਡਾਕਟਰ ਆ ਆਪਾਂ ਦੇਖਦੇ ਹਾਂ ਦੁਨੀਆ 'ਚ, ਜਦੋਂ ਕਿਸੇ ਮਰੀਜ਼ ਨੂੰ ਚੈੱਕਅਪ ਕਰਦੇ ਆ ਅਤੇ ਚੈੱਕ ਕਰਨ ਵੇਲੇ ਆਮ ਸਿੰਘਾਂ ਨੂੰ ਜਾਂ ਪਰਿਵਾਰ ਦੇ ਮੈਂਬਰਾਂ ਨੂੰ, ਕੋਈ ਵੀ ਕੋਈ ਰਿਸ਼ਤੇਦਾਰ ਆ, ਦੁਨੀਆਦਾਰੀ ਹੈ, ਉਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਜਾਓ, ਅਸੀਂ ਚੈੱਕ ਕਰ ਲਈਏ ਇਹਨਾਂ। ਡਾਕਟਰ ਦੇ ਕੋਲ ਟੂਟੀਆਂ ਸੀ ਸਟੈਥੋਸਕੋਪ, ਜਿਸ ਦੇ ਨਾਲ ਉਹ ਸਾਰਾ ਚੈੱਕ ਕਰਦੇ, ਕੰਨਾਂ ਨੂੰ ਲਾ ਕੇ ਹਾਰਟ ਵੇਖਦੇ, ਨਬਜ਼ਾਂ ਵੇਖਦੇ, ਜੋ ਵੀ ਡਾਕਟਰਾਂ ਦਾ ਸਿਸਟਮ ਹੈ ਆਪਣਾ। ਹੁਣ ਡਾਕਟਰ ਅੰਦਰ ਕਮਰੇ ਦੇ ਵਿੱਚ ਮਹਾਂਪੁਰਸ਼ ਲੰਮੇ ਪਏ ਸੀ, ਚੈੱਕਅਪ ਕਰਨ ਲੱਗ ਪਿਆ। 2 ਮਿੰਟ, 4 ਮਿੰਟ, 5 ਮਿੰਟ, 10-15 ਮਿੰਟ ਲਗਾ ਰਿਹਾ। ਸਿੰਘ ਬਾਹਰ ਸੀ, ਸੰਗਤਾਂ ਬੈਠੀਆਂ ਬਾਹਰ। ਜਦੋਂ ਥੋੜ੍ਹੀ ਦੇਰ ਬਾਅਦ ਡਾਕਟਰ ਬਾਹਰ ਆਇਆ ਕਮਰੇ 'ਚੋਂ, ਉਹਦੀਆਂ ਅੱਖਾਂ ਦੇ ਵਿੱਚ ਅੱਥਰੂ ਸੀ, ਅਤੇ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਸੀ ਉਹਨਾਂ ਨੇ ਸੋਚਿਆ ਵੀ ਸ਼ਾਇਦ ਵੀ ਬਾਬਾ ਜੀ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ, ਵੀ ਅਕਾਲ ਚਲਾਣਾ ਕਰ ਗਏ, ਕਿਉਂਕਿ ਡਾਕਟਰ ਦੀਆਂ ਅੱਖਾਂ 'ਚ ਅੱਥਰੂ ਆ। ਪੁੱਛਿਆ ਡਾਕਟਰ ਸਾਹਿਬ ਕੀ ਗੱਲ, ਕਿ ਬਾਬਾ ਜੀ ਠੀਕ ਨੇ ਮਹਾਂਪੁਰਸ਼? ਕਹਿੰਦਾ ਹਾਂ ਠੀਕ ਨੇ। ਠੀਕ ਨੇ ਮਤਲਬ ਕਿ ਸਿਹਤ ਠੀਕ ਹੈ, ਅਕਾਲ ਚਲਾਣਾ ਨਹੀਂ ਕੀਤਾ। ਕੁਝ 1-2 ਸਿੰਘ ਅੰਦਰ ਗਏ, ਬਾਕੀ ਡਾਕਟਰ ਨਾਲ ਗੱਲਾਂ ਕਰਨ ਲੱਗ ਪਏ। ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਜੀ ਵੀ ਤੁਸੀਂ ਅੱਖਾਂ 'ਚੋਂ ਅੱਥਰੂ ਕਿਉਂ ਸੁੱਟਦੇ, ਕੀ ਗੱਲ ਹੋਈ? ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਉਸ ਡਾਕਟਰ ਨੇ ਜਵਾਬ ਕੀ ਦਿੱਤਾ ਅੱਗਿਓਂ। ਉਹ ਕਹਿੰਦੇ ਵੀ ਗੁਰਸਿੱਖ ਗੁਰਮੁਖੋ, ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਹਾਂਪੁਰਸ਼ਾਂ ਦੇ ਸਾਰੇ ਸਰੀਰ ਨੂੰ ਟੂਟੀਆਂ ਲਾ ਕੇ ਚੈੱਕ ਕੀਤਾ, ਮੈਨੂੰ ਇਹ ਨਹੀਂ ਜੇ ਪਤਾ ਵੀ ਉਹਨਾਂ ਦਾ ਦਿਲ ਕਿੱਥੇ ਧੜਕਦਾ, ਮੈਨੂੰ ਇਹ ਨਹੀਂ ਜੇ ਪਤਾ ਵੀ ਨਬਜ਼ਾਂ ਕਿੱਥੇ ਆ, ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਨਾੜੀ ਕਿੱਥੇ ਹਰਕਤ ਕਰਦੀ ਹੈ ਅਤੇ ਕਿਹੜਾ ਸਰੀਰ ਦਾ ਅੰਗ ਕਿੱਥੇ ਹਰਕਤ ਕਰਦਾ, ਮੈਨੂੰ ਕੁਝ ਨਹੀਂ ਜੇ ਉਹਨਾਂ ਦੇ ਸਰੀਰ 'ਚੋਂ ਸੁਣਾਈ ਦਿੱਤਾ। ਜਦੋਂ ਮੈਂ ਉਹਨਾਂ ਨੂੰ ਟੂਟੀਆਂ ਲਾਈਆਂ ਚੈੱਕ ਕੀਤਾ, ਸਾਰੇ ਸਰੀਰ ਦੇ ਵਿੱਚੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਹਾਂਪੁਰਸ਼ਾਂ ਦੇ ਸਾਰੇ ਸਰੀਰ ਵਿੱਚੋਂ ਵਾਹਿਗੁਰੂ, 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 ਵਾਹਿਗੁਰੂ ਦੀ ਆਵਾਜ਼ ਹੀ ਸੁਣਾਈ ਦਿੱਤੀ। ਕਹਿੰਦਾ ਮੈਨੂੰ ਵਾਹਿਗੁਰੂ ਤੋਂ ਬਿਨਾਂ ਕੁਝ ਨਹੀਂ ਸੁਣਿਆ, ਸਾਰੇ ਸਰੀਰ ਦੇ ਰੋਮ ਰੋਮ 'ਚੋਂ ਵਾਹਿਗੁਰੂ ਦੀ ਆਵਾਜ਼ ਹੀ ਆ ਰਹੀ। ਕਿਤਨੀ ਬੰਦਗੀ ਹੋਏਗੀ ਉਸ ਸਾਧੂ ਦੇ ਪਾਸ। ਔਰ ਬਾਣੀ 'ਚੋਂ ਬਚਨ ਪੜ੍ਹ ਲਿਆ ਜੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਦੀ ਪ੍ਰੋੜਤਾ ਕਰ ਦੇਣਾ। ਸਤਿਗੁਰੂ ਇੱਕ ਜਗ੍ਹਾ 'ਤੇ ਕਹਿੰਦੇ ਗੁਰਮੁਖ ਰੋਮ ਰੋਮ ਹਰ ਤਿਆਗ, ਉਹ ਜ਼ਬਾਨ ਦਾ ਮੁਥਾਜ ਵੀ ਨਹੀਂ ਰਹਿ ਗਿਆ ਕਿ ਉਹਦੀ ਰਸਨਾ ਹੀ ਇਕੱਲੀ ਪਰਮੇਸ਼ਰ ਦਾ ਨਾਮ ਜਪਦੀ, ਉਹ ਰੋਮ ਰੋਮ ਦੇ ਨਾਲ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰਦਾ, ਉਹਦਾ ਰੋਮ ਰੋਮ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਿਆ, ਜਿਹੜਾ ਗੁਰਮੁਖ ਜਾਣਿਆ। ਗੁਰਮੁਖ ਜਿਹੜਾ ਗੁਰਮੁਖ ਗੁਰੂ ਦੇ ਵੱਲ ਆਪਣਾ ਮੁੱਖ ਕਰਕੇ ਜ਼ਿੰਦਗੀ ਜੀਂਦਾ, ਗੁਰੂ ਦੇ ਆਸ਼ੇ 'ਤੇ ਜ਼ਿੰਦਗੀ ਜੀਂਦਾ, ਰੋਮ ਰੋਮ ਹਰ ਤਿਆਗ, ਉਹਦੀਆਂ ਮੁੱਕ ਗਈਆਂ ਗਿਣਤੀਆਂ ਮਿਣਤੀਆਂ, ਗੁਰਮੁਖ ਸਗਲੀ ਗਣਤ ਮਿਟਾ। ਭਾਈ ਮਤੀਦਾਸ ਜੀ ਦਾ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ ਅਤੇ ਉਹ ਜਪਜੀ ਸਾਹਿਬ ਪੜ੍ਹ ਰਿਹਾ, ਜ਼ਬਾਨ 'ਤੇ 2 ਟੋਟੇ ਹੋ ਚੁੱਕੀ, ਸਰੀਰ 2 ਟੁਕੜੇ ਹੋ ਗਿਆ, ਦੋਵਾਂ ਟੋਟਿਆਂ 'ਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ। ਪਾਣੀ ਦੀ ਦੇਗ 'ਚ ਕੋਈ ਉਬਾਲੇ ਖਾ ਰਿਹਾ ਹੋਵੇ ਭਾਈ ਦਿਆਲਾ, ਅਤੇ ਬਾਣੀ ਪੜ੍ਹ ਰਿਹਾ ਹੋਵੇ, ਸਰੀਰ ਟੋਟੇ ਟੋਟੇ ਹੋ ਕੇ ਬੰਦ ਬੰਦ ਕੱਟਿਆ ਜਾ ਰਿਹਾ ਹੋਵੇ, ਭਾਈ ਮਨੀ ਸਿੰਘ ਜੀ ਦਾ ਰਸਨਾ ਸੁਖਮਣੀ ਸਾਹਿਬ ਪੜ੍ਹਦੀ ਹੋਵੇ, ਜ਼ਬਾਨ ਦੇ ਮੁਥਾਜ ਥੋੜ੍ਹੀ ਰਹਿ ਗਏ ਕਿ ਜ਼ਬਾਨ ਜਪੇ, ਰਸਨਾ ਜਪੇ। ਠੀਕ ਹੈ, ਰਸਨਾ ਜਪਦੀ ਹੈ, ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਵਾਹਿਗੁਰੂ ਵਾਹਿਗੁਰੂ ਜਪ ਕੇ ਉਹ ਵਾਹਿਗੁਰੂ ਸਰੂਪ ਹੋ ਗਏ, ਰੱਬ ਰੱਬ ਅੱਲਾ ਅੱਲਾ ਜਪ ਜਪ ਕੇ ਉਹ ਅੱਲਾ ਦਾ ਨੂਰ ਹੋ ਗਏ, ਪਰਮੇਸ਼ਰ ਦੇ ਪਿਆਰੇ। ਇਸ ਲਈ ਸਾਧ ਸੰਗਤ, ਜਿਹੜੇ ਪ੍ਰਭੂ ਦੇ ਪਿਆਰੇ ਆ, ਉਹ ਦੁਨੀਆਂ ਦੀਆਂ ਸਭ ਗਿਣਤੀਆਂ ਮਿਣਤੀਆਂ ਅਤੇ ਲੇਖੇ ਤੋਂ ਉਤਾਂਹ ਹੋ ਜਾਂਦੇ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਅੱਲਾ ਇਹ ਨਾ ਸਮਝੋ ਕਿ ਧਰਮਰਾਜ ਦਾ ਲੇਖਾ ਨਿਬੜ ਗਿਆ ਜਾਂ ਰੱਬ ਦੀ ਦਰਗਾਹ 'ਚ ਉਹਨਾਂ ਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ। ਉਹ ਤਾਂ ਬਾਤ ਹੈ ਹੀ ਆ ਕਿ ਧਰਮਰਾਜ ਦਾ ਰੱਬ ਦੀ ਦਰਗਾਹ ਦੇ ਕਾਗਜ਼ ਉਹਨਾਂ ਦੇ ਪਾੜ ਗਏ ਆ, ਪਰ ਦੁਨਿਆਵੀ ਮੋਹ ਮਾਇਆ ਪਦਾਰਥਵਾਦ ਅਤੇ ਆ ਸੰਸਾਰ ਦੇ ਜਿਤਨਾ ਕੁਝ ਵੀ ਰਜੋ ਗੁਣ, ਤਮੋ ਗੁਣ, ਸਤੋ ਗੁਣ, ਵਿਸ਼ੇ ਵਿਕਾਰ, ਇਹ ਤੱਤਾਂ ਦੇ ਸਭ ਲੇਖੇ ਪਾੜ ਗਏ ਉਹਨਾਂ ਦੇ। ਸਭ ਤੋਂ ਉੱਚੇ ਉੱਠ ਖਲੋਤੇ ਉਹ ਸੁਰਤ ਬਿਰਤੀ ਕਰਕੇ, ਉਹਨਾਂ ਨੂੰ ਸਰੀਰ ਨਾ ਸਮਝਿਆ ਜੇ, ਆਤਮਿਕ ਤਲ ਦੇ ਉੱਤੇ ਉਹ ਜ਼ਿੰਦਗੀ ਜੀਂਦੇ। ਕੈਸਾ ਜੀਵਨ ਹੈ ਉਹਨਾਂ ਗੁਰਮੁਖ ਪਿਆਰਿਆਂ ਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ। ਚਾਰ ਵਰਨ ਤੰਬੋਲ ਰਸ ਦੇਵ ਕਰਿੰਦਾ ਪਸ਼ੂ ਪਰੇਤੇ। ਚੌ ਵਰਨਾਂ ਦੇ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਹਨਾਂ ਸਾਰੇ ਪ੍ਰਾਣੀਆਂ ਨੂੰ ਕਹਿੰਦੇ ਪਾਨ ਦੇ ਰਸ ਵਾਂਗ ਇੱਕ ਰੰਗ ਵਿੱਚ ਰੰਗ ਦਿੰਦੇ ਆ। ਜਿਵੇਂ ਪਾਨ ਖਾਣ ਵਾਲੇ ਲੋਕ ਹਨ, ਉਹਨਾਂ ਦੇ ਹੱਥ 'ਚ ਪਾਨ ਹੋਵੇ, ਕੱਥਾ ਹੋਵੇ, ਚੂਨਾ ਹੋਵੇ, ਅਤੇ ਸਾਧ ਸੰਗਤ ਜਦੋਂ ਮੂੰਹ 'ਚ ਪਾ ਕੇ ਉਹਨੂੰ ਚਿੱਥਦੇ ਹਨ ਤਾਂ ਲਾਲ ਰੰਗ ਬਣ ਜਾਂਦਾ। ਚਿੱਥਦਿਆਂ ਜਿਹੜੇ ਪਰਮੇਸ਼ੁਰ ਦੇ ਪਿਆਰੇ ਬੰਦਗੀ ਵਾਲੇ ਨਾ, ਉਹ ਚੌਂ ਦੇ ਚੌਂ ਵਰਨਾਂ ਦੇ ਲੋਕਾਂ ਨੂੰ ਵੀ, ਭਾਵੇਂ ਖੱਤਰੀ ਆ ਜਾਵੇ ਉਹਨਾਂ ਦੀ ਸੰਗਤ 'ਚ, ਬ੍ਰਾਹਮਣ ਆ ਜਾਵੇ, ਵੈਸ਼ ਆ ਜਾਵੇ, ਸ਼ੂਦਰ ਆ ਜਾਵੇ, ਪਰਮੇਸ਼ੁਰ ਦੇ ਨਾਮ ਦੇ ਲਾਲ ਰੰਗ ਵਿੱਚ ਰੰਗ ਦਿੰਦੇ ਹਨ। ਦੇਵ ਕਰਿੰਦਾ ਪਸ਼ੂ ਪਰੇਤੇ, ਆਹ ਕੈਸਾ ਜੀਵਨ ਹੈ। ਕਹਿੰਦੇ ਰੱਬ ਦੇ ਪਿਆਰਿਆਂ ਦਾ ਇਹ ਜੀਵਨ ਜੇ ਕਿ ਪਸ਼ੂਆਂ ਅਤੇ ਪ੍ਰੇਤਾਂ ਵਰਗੇ ਜੀਵਨ ਵਾਲੇ ਵੀ ਅਤੇ ਮੂਰਖ ਲੋਕ ਵੀ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਜਾਣ, ਉਹਨਾਂ ਨੂੰ ਦੇਵਤੇ ਬਣਾ ਦਿੰਦੇ, ਮਨਮੁੱਖਾਂ ਨੂੰ ਵੀ ਦੇਵਤੇ। ਮੂਰਖਾਂ, ਪਸ਼ੂਆਂ ਅਤੇ ਪ੍ਰੇਤਾਂ ਵਰਗਾ ਜਿਹਨਾਂ ਲੋਕਾਂ ਦਾ ਜੀਵਨ ਆ, ਉਹਨਾਂ ਨੂੰ ਵੀ ਦੇਵਤਿਆਂ ਵਰਗਾ ਜੀਵਨ ਦੇ ਦਿੰਦੇ ਨੇ। ਕੌਣ? ਗੁਰਮੁਖ ਜਨ, ਸੰਤ ਜਨ, ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਦੀ ਵਡਿਆਈ ਕੀਤੀ ਨਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉਂ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਪਾਈ। ਤੇ ਜੀਵਨ ਕੀ ਮਿਲ ਗਿਆ ਉਹਨਾਂ ਨੂੰ? ਫਕਰ ਦੇਸ਼ ਕਿਉਂ ਮਿਲੈ ਦਮੇਤੇ। ਸਾਧ ਸੰਗਤ ਵਿੱਚ ਉਹ ਫਿਰ ਜਿਹੜਾ ਪਰਮੇਸ਼ੁਰ ਦਾ ਪਿਆਰਾ ਮਹਾਂਪੁਰਸ਼ ਹੈ, ਉਹ ਫਿਰ ਪਰਮੇਸ਼ੁਰ ਦੇ ਪ੍ਰੇਮ ਦੀ ਖੇਡ ਖੇਡਦਾ ਅਤੇ ਪ੍ਰੇਮ ਨਾਲ ਪ੍ਰਾਪਤ ਸੰਸਾਰ ਦੇ ਜਿਹੜੇ ਧਨ ਦੌਲਤ ਅਤੇ ਮਾਇਆ ਆਦਿਕ ਹਨ, ਸਾਧ ਸੰਗਤ ਉਹਨਾਂ ਵਿੱਚ ਉਲਝਦਾ ਨਹੀਂ, ਪ੍ਰੇਮ ਦੇ ਵਿੱਚ ਭਿੱਜਿਆ ਵਾ, ਅਤੇ ਸੰਸਾਰ ਦੇ ਧਨ ਦੌਲਤ ਮਾਇਆ ਆਦਿਕ ਜਿਹੜੀ ਹਨ ਉਹਨਾਂ ਵਿੱਚ ਗਲਤਾਨ ਨਹੀਂ ਹੁੰਦਾ। ਭਾਵ ਦੁਨੀਆਂ ਦਾ ਕੋਈ ਪਦਾਰਥ, ਦਮੇਤੇ ਦਾ ਅਰਥ ਹੁੰਦਾ ਰੁਪਈਏ ਆਦਿਕ, ਦਮ ਪੈਸਾ, ਫਕਰ ਦੇਸ਼ ਦਾ ਅਰਥ ਹੈ ਸਾਧ ਸੰਗਤ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਭਾਵ ਫਕਰ ਦੇਸ਼ ਕਿਉਂ ਮਿਲਿਆ ਦਮੇਤੇ, ਸਾਧ ਸੰਗਤ ਵਿੱਚ ਰਹਿ ਕੇ ਰੱਬ ਮਿਲਦਾ ਆ, ਕਿਉਂ ਮਿਲਿਆ ਦਮੇਤੇ, ਧਨ ਦੌਲਤ ਮਾਇਆ ਨਾਲ ਰੱਬ ਨਹੀਂ ਮਿਲਦਾ। ਰੱਬ ਨੂੰ ਪ੍ਰਾਪਤ ਕਰਨ ਦਾ ਸਾਧਨ ਹੈ ਗੋਬਿੰਦ ਭਾਉ ਭਗਤ ਦਾ ਭੁੱਖ, ਉਹ ਪ੍ਰੇਮਾ ਭਗਤੀ ਦਾ ਭੁੱਖਾ, ਦਮਾਂ ਨਾਲ ਨਹੀਂ ਮਿਲਦਾ, ਮਾਇਆ ਨਾਲ ਨਹੀਂ ਮਿਲਦਾ। ਪੈਸੇ ਤੇ ਮਾਇਆ ਨਾਲ ਮਿਲਦਾ ਹੁੰਦਾ ਤਾਂ ਦੁਰਯੋਧਨ ਦੇ ਮਹੱਲਾਂ ਵਿੱਚ ਜਾਂਦਾ, ਬਿਦਰ ਦੀ ਕੁੱਲੀ 'ਚ ਥੋੜ੍ਹੀ ਰਾਤ ਕੱਟਣੀ ਸੀ ਉਹਨੇ। ਪੈਸੇ ਮਾਇਆ ਨਾਲ ਮਿਲਦਾ ਹੁੰਦਾ ਤੇ ਭਾਈ ਲਾਲੋ ਤੇ ਭਾਈ ਮਰਦਾਨਾ ਜੀ ਵਰਗੇ ਖਾਲੀ ਰਹਿ ਜਾਂਦੇ, ਮਲਕ ਭਾਗੋ ਦੀ ਕੁੱਲੀ 'ਚ ਜਾਂਦਾ ਫਿਰ। ਇਸ ਲਈ ਪਰਮੇਸ਼ੁਰ ਦਾ ਪਿਆਰਾ ਸਾਧ ਸੰਗਤ ਵਿੱਚ ਟਿਕਿਆ, ਪਰਮਾਤਮਾ ਦੀ ਬੰਦਗੀ, ਪ੍ਰਭੂ ਦੀ ਇਬਾਦਤ ਵਿੱਚ ਜੁੜਦਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਦੀ ਪ੍ਰਾਪਤੀ ਪ੍ਰੇਮ ਵਿੱਚ, ਪ੍ਰੀਤ ਦੇ ਵਿੱਚ ਹੁੰਦੀ ਹੈ। ਇਸ ਲਈ ਐਸੇ ਪ੍ਰਭੂ ਦੇ ਪਿਆਰੇ, ਰੱਬ ਦੀ ਬੰਦਗੀ ਵਾਲੇ ਜਿਹੜੇ, ਉਹ ਮਹਾਨ ਜੀਵਨ ਵਾਲੇ ਬਣ ਜਾਂਦੇ, ਸੁਰਤ ਬਿਰਤੀ ਕਰਕੇ ਜਿਉਂਦੇ ਜੀ, ਸਭ ਦੁਨੀਆਂ ਦੀ ਮੋਹ ਮਾਇਆ ਅਤੇ ਪਦਾਰਥਵਾਦ ਤੋਂ ਉੱਚੇ ਉੱਠ ਕੇ ਉਸ ਵਿੱਚ ਲੀਨਤਾ ਪ੍ਰਾਪਤ ਕਰ ਲੈਂਦੇ ਨੇ ਪਰਮਾਤਮਾ ਵਿੱਚ।